فمحمدنا هو سيدنا، فالعز لنا لإجابته. الله والله والله والله.
الحمد لله رب العالمين والصلاة والسلام على رسوله الكريم، أما بعد، فأعوذ بالله من الشيطان الرجيم، بسم الله الرحمن الرحيم. انما الصدقات للفقراء والمساكين والعاملين عليها والمؤلفة قلوبهم وفي الرقاب والغارمين وفي سبيل الله وابن السبيل فريضة من الله والله عليم حكيم. صدقے یعنی جڑا انسان صدقہ و خیرات کردا ہے، لیکن امت دا ایدی تقریباً اجماع ہے کہ ایدے وچ زکوٰۃ کتھے کتھے دیتی جا سکتی ہے، انہاں دا ذکر ہے، یعنی فرض صدقات دا. جو تک نفلی صدقات دا تعلق ہے وہ کسے نوں دیتے جا سکتے ہیں، لیکن زکوٰۃ جڑی کہ فرض ہے وہی جڑے مدہ ہیں جتھے جتھے دیتی جا سکتی ہے وہ بھی اللہ تعالیٰ نے واضح کرتی ہیں. تو انما صدقات للفقراء والمساکین، صدقات یعنی زکوٰۃ غریباں واسطے، مسکیناں واسطے، اور جڑے زکوٰۃ دا کام کر رہے ہیں انہوں نے تنخواہ بھی وہ دیتی جا سکتی ہے. والمؤلفت قلوبہم، اور لوکاں دا دل جتن واسطے، اور غلاماں نو آزاد کرن واسطے، اور قرض داراں دا قرض ادا کرن واسطے. وفی سبیل اللہ، اور اللہ دے رستے دے وچ، یعنی جہاد دے اتے، مجاہداں دے اتے، وابن سبیل اور مسافراں دے اتے وہ خرچ کیتی جا سکتی ہے. فریضت من اللہ، یہ چیزاں اللہ تعالیٰ دی طرفوں مقرر کر دیتی ہیں گئی ہیں. واللہ علیم حکیم، تے اللہ تعالیٰ سب کچھ جاننے والا اور بڑا سیاح ہے. وَمِنْهُمُ الَّذِينَ يُؤْذُونَ النَّبِيَّ، اور لوکاں چوں کچھ ایسے بھی ہیں، انہاں چوں یعنی منافقاں دا ذکر ہو رہا ہے نا، جڑے اللہ دے نبی نوں، اللہ دے پیغمبر نوں صلی اللہ علیہ وسلم تنگ کر دیں. وَيَقُولُونَ هُوَ أُذُن، اور چونکہ نبی اکرم صلی اللہ علیہ وسلم بڑے مہربان اور نرم دل ہیں، لہذا بندے بندے نوں وہ پھڑ گئے تو کی کیا، اے نہیں کہندے، لہذا اے بیوقوف سمجھ دیں کہ شاید اللہ دے نبی صلی اللہ علیہ وسلم نوں پتہ ہی نہیں لگا یا سمجھ ہی نہیں آئی. وَيَقُولُونَ، تے کہندے ہوا اذن، اے تے نیرے کان نے بس سندے ہی ہیں، یعنی سمجھ بوجھنے چ کوئی نہیں، تاں ہی اُتے کوئی ریئیکشن نہیں کردے، کوئی رد عمل نہیں دکھاندے. قل اذن خیر لکم، انہاں نوں دس دیو کہ ساڈے نبی دا انہاں دے کہنے دے مطابق کان ہونا ہی انہاں واسطے بہتر ہے. یومنو باللہ و یومنو للمومنین، وہ اللہ تے ایمان رکھدا ہے اور مومنہ تے اعتماد کردا ہے. رحمت للذین آمنوا منکم، اور تارے سے جڑے سچے ایمان والے انہوں دے واسطے وہ رحمت دا باعث ہوئی ہے. والذین یؤذون رسول اللہ لہم عذاب علیم، اور جڑے لوگ اللہ دے رسول نوں تنگ کر دیں انہوں دے واسطے ایک تکلیف دین والا عذاب ہے. یحلفون باللہ لکم لیردوکم، مسلمانوں وہ تارے سامنے قسمہ کھان دیں اللہ دیاں تاکہ وہ تانوں راضی کر لین. واللہ وَرَسُولُهُ أَحَقُّ أَن يُرْضُوهُ، اللہ تے وہ دے پیغمبر صلی اللہ علیہ وسلم ادا زیادہ حق رکھ دیں کہ اے لوگ انہوں خوش کرن دی کوشش کرن، ان کانو مومنین، اگر وہ واقعی انہوں تے ایمان رکھ دیں. أَلَمْ يَعْلَمُوا أَنَّهُ مَن يُحَادِدِ اللَّهَ وَرَسُولَهُ، کیا انہوں پتہ نہیں کہ جو کوئی بھی اللہ تے وہ دے رسول دی مخالفت کرے گا، انہوں دا مقابلہ کرے گا، فَأَنَّ لَهُ نَارَ جَهَنَّمَ خَالِدًا فِيهَا، تو وہ دے واسطے دوزخ دی اگ ہے ہمیشہ ہمیشہ وہ دے وچ رہن واسطے. ذالک الخزی العظیم، اور اے بڑی بیزتی ہے، بہت بڑی بیزتی ہے. یحذر المنافقون ان تنزل علیہم سورۃ تنبئہم بما فی قلوبہم، مسلمانوں منافق ڈردے رہندے ہیں کہ کدھرے انہاں دے اتنے کوئی سورت نازل نہ ہو جاوے جڑی مسلمانوں دس دے وے وہ ساری گلیں جڑیاں انہوں نے دلوں لکیاں ہوئی ہیں. قل استہزؤوا، اے نبی ان کو کہ ہنس کھیڑ لو، ان اللہ مخرج ما تحذرون، جو کچھ بھی تسی جس چیز تو تسی ڈردے ہو اللہ تعالیٰ وہ باہر کڈھ کے رہے گا، ظاہر کر کے رہے گا، یعنی تہاڈا پردہ پردہ رہنا نہیں. ولا انسالتم، اور اگر تسی انہاں دے بارے جو انہاں کو جواب در بھی کرو گے، تحقیق کرو گے، ਲਯਕੂਲੁਨਾ ਇੰਨਾ ਕੁੰਨਾ ਨਾ ਖੁਦ ਬਣਾ ਲਵ, ਅਤੇ ਕਹਿਣਗੇ ਉਹ ਨਹੀਂ ਨਹੀਂ ਯਾਰ, ਅਸੀਂ ਤਾਂ ਐਵੇਂ ਸ਼ੁਗਲ ਮੇਲਾ ਕਰ ਰਹੇ ਸਾਂ, ਦਿਲ ਲਗੀ ਕਰ ਰਹੇ ਸਾਂ। ਕੁਲ ਅਬਿੱਲਾਹੀ ਵ ਆਯਾਤ ਹੀ ਵ ਰਸੂਲ ਹੀ ਕੁੰਨ ਤੁਮ ਤਸਤਾਜ਼ਿਊਨ, ਇਹਨਾਂ ਪੁੱਛੋ ਕਿ ਕਿਆ ਤੁਸੀਂ ਅੱਲਾਹ ਉਹਦੀਆਂ ਆਇਤਾਂ ਅਤੇ ਉਹਦੇ ਪੈਗੰਬਰ ਦੇ ਬਾਰੇ 'ਚ ਹੱਸਦੇ ਖੇਡਦੇ ਹੋ? ਇਹ ਕੋਈ ਹੱਸਣ ਖੇਡ ਵਾਲੀ ਚੀਜ਼ ਹੈ? ਲਾ ਤਾਤਾ ਜ਼ੀਰੋ ਕਦ ਕਫਰ ਤੁਮ ਬਾਦ ਈਮਾਨ ਗੁੰਮ, ਹੁਣ ਮਾਦਰਤ ਤਾਂ ਪੇਸ਼ ਨਾ ਕਰੋ, ਤੁਸੀਂ ਈਮਾਨ ਲਿਆਉਣ ਤੋਂ ਬਾਅਦ ਕੁਫਰ ਕੀਤਾ। ਇਨ ਨਾਫੋ ਅਨ ਤਾਇਫਾ ਤੇ ਮੇਨ ਕੁੰਮ, ਜੇ ਅਸੀਂ ਤੁਹਾਡੇ 'ਚੋਂ ਕੁਛ ਨੂੰ ਮਾਫੀ ਕਰ ਦੇਈਏ, ਨੁਅਦਿਬ ਤਾਇਫਤਨ, ਤਾਂ ਅਸੀਂ ਦੂਸਰਿਆਂ ਨੂੰ ਕੁਟਾਪਾ ਵੀ ਚਾੜਾਂਗੇ, ਸਜ਼ਾ ਵੀ ਦੇਵਾਂਗੇ। ਬੇਅੰਨਾ ਹੁਮ ਕੌਮ ਕਾਨੂੰ ਮੁਜਰਮੀਨ, ਇਸ ਵਾਸਤੇ ਕਿ ਬਹਰਹਾਲ ਉਹਨਾਂ ਨੇ ਜੁਰਮ ਕੀਤਾ ਹੋਇਆ। ਇੱਕ ਬੰਦੇ ਨੂੰ ਮਾਫ਼ ਕਰਤਾ ਜਾਵੇ, ਉਹ ਦਲੀਲ ਨਹੀਂ ਬਣਦੀ ਕਿ ਦੂਸਰੇ ਨੂੰ ਵੀ ਮਾਫ਼ ਕੀਤਾ ਜਾਵੇ। ਉਹ ਵੀ ਮੁਜਰਮ, ਉਹ ਵੀ ਮੁਜਰਮ, ਅੱਲਾਹ ਤਾਲਾ ਦੀ ਮਰਜ਼ੀ ਹੈ, ਉਹ ਜਿਹਨੂੰ ਮਰਜ਼ੀ ਛੱਡ ਦੇਵੇ ਅਤੇ ਜਿਹਨੂੰ ਮਰਜ਼ੀ ਫੜ ਲਵੇ। ਅਲ ਮੁਨਾਫਿਕੂਨ ਵਲ ਮੁਨਾਫਿਕਾਤ ਬਾਦ ਹੁਮ ਮਿਨ ਬਾਦ, ਮੁਨਾਫਿਕ ਮਰਦ ਅਤੇ ਮੁਨਾਫਿਕ ਔਰਤਾਂ ਇੱਕ ਦੂਸਰੇ 'ਚੋਂ ਹਨ। ਯਾਮੁਰੂਨ ਬਿਲ ਮੁਨਕਰ, ਉਹ ਬੁਰਾਈ ਦਾ ਹੁਕਮ ਦਿੰਦੇ ਨੇ, ਯਾਨੀ ਬੁਰਾਈ ਨੂੰ ਫੈਲਾਉਣ ਦੇਣ। ਵਯਨਹਾਉਨ ਅਨਿਲ ਮਾਰੂਫ, ਔਰ ਚੰਗੀਆਂ ਗੱਲਾਂ ਨੂੰ ਰੋਕਦੇ ਨੇ, ਯਾਨੀ ਕਰਨਾ ਕੀ ਚਾਹੀਦਾ, ਨੇਕੀ ਨੂੰ ਫੈਲਾਉਣਾ ਚਾਹੀਦਾ ਔਰ ਬੁਰਾਈ ਨੂੰ ਰੋਕਣਾ ਚਾਹੀਦਾ, ਇਹ ਉਲਟਾ ਕੰਮ ਕਰਦੇ ਨੇ। ਵਯਕਬਿਦੂਨ ਆਈਦੀਹੁਮ, ਔਰ ਅੱਲਾਹ ਦੇ ਰਸਤੇ 'ਚ ਮਾਲ ਖਰਚ ਕਰਨ ਤੋਂ ਆਪਣੇ ਹੱਥ ਬੰਨ ਕੇ ਰੱਖਦੇ ਨੇ। ਨਸੁੱਲਾਹ, ਉਹਨਾਂ ਨੇ ਅੱਲਾਹ ਨੂੰ ਭੁਲਾ ਦਿੱਤਾ। ਫਨਸੀਹੁਮ, ਅੱਲਾਹ ਤਾਲਾ ਵੀ ਉਹਨਾਂ ਨੂੰ ਆਪਣੀ ਮਿਹਰਬਾਨੀ ਦੇ ਵਾਸਤੇ ਯਾਦ ਨਹੀਂ ਰੱਖੇਗਾ। ਅੱਲਾਹ ਦੇ ਭੁੱਲਣ ਦਾ ਤਾਂ ਕੋਈ ਸਵਾਲ ਨਹੀਂ, ਲੇਕਿਨ ਮਤਲਬ ਕੀ ਹੈ, ਅੱਲਾਹ ਵੀ ਉਹਨਾਂ ਨੂੰ ਭੁੱਲ ਜਾਏਗਾ, ਯਾਨੀ ਇਹਨਾਂ ਦੇ ਉੱਤੇ ਮਿਹਰਬਾਨੀ ਨਹੀਂ ਕਰੇਗਾ। ਇਨਲ ਮੁਨਾਫਿਕੀ ਨਾ ਹੋਲ ਫਾਸਕੂਨ, ਮੁਨਾਫਿਕ ਤਾਂ ਹੈ ਹੀ ਨਾ ਫਰਮਾਨ ਹੈ। ਵਾਦ ਅੱਲਾਹੁਲ ਮੁਨਾਫਿਕੀ ਨਾ ਵਲ ਮੁਨਾਫਿਕਾਤ ਵਲ ਕੁਫਾਰਾ ਨਾਰਾ ਜਹਾਨਾ ਵ ਖਾਲਿਦੀਨ ਫੀਹਾ, ਅੱਲਾਹ ਪਾਕ ਨੇ ਵਾਅਦਾ ਕੀਤਾ ਹੈ ਮੁਨਾਫਿਕ ਮਰਦਾਂ ਅਤੇ ਮੁਨਾਫਿਕ ਔਰਤਾਂ ਅਤੇ ਕਾਫਰਾਂ ਦੇ ਨਾਲ ਦੋਜ਼ਖ ਦੀ ਅੱਗ ਦਾ, ਕਿ ਉਹਨਾਂ ਨੂੰ ਉਹਨੇ ਸੁੱਟੇਗਾ। ਖਾਲਿਦੀਨ ਫੀਹਾ, ਤਾਂ ਕਿ ਉੱਥੇ ਹਮੇਸ਼ਾ ਰਹਿਣ। ਹੀਆ ਹਸਬੋਹਮ, ਉਹ ਉਸੇ ਲਾਇਕ ਹਨ। ਵਲਾਨਾ ਹੁਮ ਅੱਲਾਹ, ਅਤੇ ਅੱਲਾਹ ਤਾਲਾ ਉਹਨਾਂ ਦੇ ਲਾਨਤ ਭੇਜਦਾ। ਵਲਾ ਹੁਮ ਅਜ਼ਾਬ ਮੁਕੀਮ, ਔਰ ਉਹਨਾਂ ਦੇ ਵਾਸਤੇ ਹਮੇਸ਼ਾ ਹਮੇਸ਼ ਦਾ ਅਜ਼ਾਬ ਹੈ। ਕੱਲਦੀਨ ਮਿਨ ਕਬਲਿਕੁਮ ਕਾਨੂੰ ਅਸ਼ਦਾ ਮਿਨਕੁਮ ਕੁਵਤਨ, ਤੁਸੀਂ ਮੁਨਾਫਿਕ ਲੋਕ ਉਹਨਾਂ ਤਰ੍ਹਾਂ ਦਾ, ਉਹਨਾਂ ਲੋਕਾਂ ਦੀ ਤਰ੍ਹਾਂ ਹੋ ਜਿਹੜੇ ਤੁਹਾਡੇ ਤੋਂ ਪਹਿਲੇ ਹੋ ਲੰਘੇ, ਜਿਹਨਾਂ ਤੋਂ ਪਹਿਲੇ ਹੋ ਗੁਜ਼ਰੇ। ਕਾਨੂੰ ਅਸ਼ਦਾ ਮਿਨਕੁਮ ਕੁਵਤਨ ਵਾ ਅਕਸਰ ਅਮਵਾਲਨ ਵਾ ਔਲਾਦਨ, ਉਹ ਤੁਹਾਡੇ 'ਚੋਂ ਜ਼ਿਆਦਾ ਤਕੜੇ ਸਨ ਤਾਕਤ ਦੇ ਲਿਹਾਜ਼ ਨਾਲ, ਔਰ ਮਾਲ ਅਤੇ ਬੱਚਿਆਂ ਦੇ ਵਿੱਚ ਵੀ ਤੁਹਾਡੇ ਨਾਲੋਂ ਬਹੁਤੇ ਸਨ। ਫਸਤਮ ਤਾ ਉਹ ਬਿਖਲਾਕੀਮ, ਉਹਨਾਂ ਨੇ ਆਪਣੇ ਹਿੱਸੇ ਦਾ ਫਾਇਦਾ ਉਠਾ ਲਿਆ। ਫਸਤਮ ਤਾ ਤੁਮ ਬਿਖਲਾਕਿਕੁਮ, ਅਤੇ ਤੁਸੀਂ ਵੀ ਆਪਣੇ ਹਿੱਸੇ ਦਾ ਫਾਇਦਾ ਉਠਾ ਲਿਆ। ਕਮਸਤਮ ਤਾ ਲਜ਼ੀਨਾ ਮਿਨ ਕਬਲਿਕੁਮ, ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਿਆਂ ਨੇ ਫਾਇਦਾ ਉਠਾਇਆ ਸੀ ਆਪਣੇ ਹਿੱਸੇ ਦਾ। ਵਖੁਸ ਤੁਮ ਕੱਲਾ ਦੀ ਖਾਦੂ, ਅਤੇ ਤੁਸੀਂ ਵੀ ਝੂਠ ਦੇ ਵਿੱਚ, ਗੁਮਰਾਹੀ ਦੇ ਵਿੱਚ ਡੁੱਬੇ ਜਿਸ ਤਰ੍ਹਾਂ ਉਹ ਡੁੱਬੇ ਸਨ। ਉਲਾਇਕ ਹਬਤਤ ਅਮਲੁਹੁਮ ਫਿ ਅਮਾਲੁਹੁਮ ਫਿ ਦੁਨੀਆ ਵਲ ਆਖਿਰਾ, ਅਤੇ ਉਹਨਾਂ ਦੇ ਵੀ ਸਾਰੇ ਅਮਲ ਦੁਨੀਆ ਅਤੇ ਆਖਰਤ ਵਿੱਚ ਸਿਫਰ ਹੋ ਗਏ ਸਨ, ਅਤੇ ਤੁਹਾਡੇ ਵੀ ਹੋ ਜਾਣਗੇ। ਵ ਉਲਾਇਕ ਹੁਮ ਅਲ ਖਾਸਿਰੂਨ, ਔਰ ਉਹੋ ਹੀ ਨੁਕਸਾਨ ਉਠਾਉਣ ਵਾਲੇ ਸਨ। ਅਲਮ ਯਾਤੀਹਿਮ ਨਬਉ ਲਜ਼ੀਨਾ ਮਿਨ ਕਬਲਿਹਿਮ ਕੌਮਨ ਨੂਹਿਨ, ਅਲਮ ਯਾਤੀਹਿਮ ਨਬਉ ਲਜ਼ੀਨਾ ਮਿਨ ਕਬਲਿਹਿਮ ਕੌਮਿ ਨੂਹਿਮ ਵ ਆਦਿਮ ਵ ਸਮੂਦਾ ਵ ਕੌਮ ਇਬਰਾਹੀਮਾ ਵ ਸਹਾਬੀ ਮਦੀਆਨਾ ਵਲ ਮੁਤਫਿਕਾਤ, ਕਿਆ ਇਹਨਾਂ ਨੂੰ ਖਬਰ ਨਹੀਂ ਮਿਲੀ ਉਹਨਾਂ ਲੋਕਾਂ ਦੀ ਜਿਹਨਾਂ ਤੋਂ, ਜਿਹੜੇ ਇਹਨਾਂ ਤੋਂ ਪਹਿਲੇ ਹੋ ਗੁਜ਼ਰੇ, ਯਾਨੀ ਨੂਹ ਦੀ ਕੌਮ ਅਲੈਹਿ ਸਲਾਮ ਅਤੇ ਆਦ ਅਤੇ ਸਮੂਦ, ਇਹ ਵੀ ਕੌਮ ਹੈ, ਵ ਕੌਮ ਇਬਰਾਹੀਮਾ, ਔਰ ਇਬਰਾਹੀਮ ਦੀ ਕੌਮ ਅਲੈਹਿ ਸਲਾਮ, ਵ ਸਹਾਬ ਮਦੀਨ ਅਤੇ ਮਦੀਨ ਵਾਲੇ ਜਿਹਨਾਂ ਨੂੰ ਹਜ਼ਰਤ ਸ਼ੁਐਬ ਭੇਜੇ ਗਏ ਸਨ, ਵਲ ਮੁਤਫਿਕਾਤ, ਔਰ ਉਹ ਬਸਤੀਆਂ ਜਿਹੜੀਆਂ ਉਲਟ ਦਿੱਤੀਆਂ ਗਈਆਂ ਸਨ ਕੌਮ ਲੂਤ। ਅਤਤਹੁਮ ਰਸੂਲਹੁਮ ਬਿਲ ਬਯਿਨਾਤ, ਉਹਨਾਂ ਦੇ ਕੋਲ ਵੀ, ਉਹਨਾਂ ਵੱਲ ਭੇਜੇ ਅੱਲਾਹ ਦੇ ਪੈਗੰਬਰ ਆਏ ਸਨ, ਬਿਲ ਬਯਿਨਾਤ, ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ। ਫਮਾ ਕਾਨ ਅੱਲਾਹੁ ਲਿਯਜ਼ਲਿਮਹੁਮ, ਉਹਨਾਂ ਨੇ ਉਹਨਾਂ ਦਾ ਇਨਕਾਰ ਕੀਤਾ ਤਾਂ ਅੱਲਾਹ ਨੇ ਉਹਨਾਂ ਨੂੰ ਤਬਾਹ ਕੀਤਾ। ਫਮਾ ਕਾਨ ਅੱਲਾਹੁ ਲਿਯਜ਼ਲਿਮਹੁਮ, ਔਰ ਐਸਾ ਨਹੀਂ ਸੀ ਕਿ ਅੱਲਾਹ ਤਾਲਾ ਉਹਨਾਂ ਦੇ ਨਾਲ ਜ਼ੁਲਮ ਕਰਦਾ, ਬਲਾਕਿਨ ਕਾਨੂ ਅਨਫੁਸਮ ਯਜ਼ਲਿਮੂਨ, ਅਸਲ ਦੇ ਵਿੱਚ ਉਹਨਾਂ ਨੇ ਆਪਣੇ ਆਪ 'ਤੇ ਖੁਦ ਜ਼ੁਲਮ ਕੀਤਾ ਸੀ। ਵਲ ਮੋਮਿਨਾਤ ਵਲ ਮੋਮਿਨੂਨ ਵਲ ਮੋਮਿਨਾਤ ਬਾਦਹੁਮ ਔਲੀਆ ਉਬਾਦ, ਯਾਨੀ ਮੁਨਾਫਕਾਂ ਦੇ ਮੁਕਾਬਲੇ 'ਤੇ ਮੋਮਿਨ ਵੀ ਇੱਕ ਦੂਸਰੇ ਦੇ ਦੋਸਤ ਹਨ। ਯਾ ਮੁਰੂਨ ਬਿਲ ਮਾਰੂਫ, ਇਹ ਨੇਕੀ ਨੂੰ ਪ੍ਰਮੋਟ ਕਰਦੇ ਨੇ, ਨੇਕੀ ਦਾ ਇੱਕ ਦੂਸਰੇ ਨੂੰ ਹੁਕਮ ਦਿੰਦੇ ਨੇ, ਭਜਨ ਹਾਓ ਨਾ ਦਿਲ ਮੁਨਕਰ, ਔਰ ਬੁਰਾਈ ਨੂੰ ਤੂੰ ਇੱਕ ਦੂਸਰੇ ਤੋਂ ਰੋਕਣੇ, ਔਰ ਬੁਰਾਈ ਤੂੰ ਇੱਕ ਦੂਸਰੇ ਨੂੰ ਰੋਕਦੇ ਨੇ। ਯਕੀਮ ਉਨ ਸਲਾਤ ਆ, ਨਮਾਜ਼ ਕਾਇਮ ਕਰਦੇ ਨੇ, ਵਈ ਤੂੰ ਜ਼ਕਾਤ ਆ ਅਤੇ ਜ਼ਕਾਤ ਦਿੰਦੇ ਨੇ, ਵਈ ਯੁਤੀ ਉਨ ਅੱਲਾਹ ਵ ਰਸੂਲਾ ਹੋ ਅਤੇ ਅੱਲਾਹ ਅਤੇ ਉਹਦੇ ਰਸੂਲਾਂ ਦੇ ਆਖੇ ਲੱਗਦੇ ਨੇ। ਉਲਾਇਕਾ ਸਯਰਹਮੁਹੁਮੁਲਾਹ, ਇਹ ਉਹ ਲੋਕ ਹਨ ਜਿਨ੍ਹਾਂ 'ਤੇ ਅੱਲਾਹ ਤਾਲਾ ਅਨਕਰੀਬ ਰਹਿਮ ਫਰਮਾਏਗਾ। ਇਨ ਅੱਲਾਹ ਅਜ਼ੀਜ਼ ਉਨ ਹਕੀਮ, ਕੋਈ ਸ਼ੱਕ ਨਹੀਂ ਅੱਲਾਹ ਤਾਲਾ ਗਾਲਬ ਅਤੇ ਹਿਕਮਤ ਵਾਲਾ ਹੈ। ਵਾਦ ਅੱਲਾਹ ਉਲਮੁਮਿਨੀਨ ਵਲ ਮੁਮਿਨਾਤ ਜੰਨਾਤਿਨ ਤਜਰੀ ਮਿਨ ਤਹਿਤਿਹਾ ਅਲ-ਅਨਹਾਰੁ ਖਾਲਿਦੀਨ ਫੀਹਾ, ਅੱਲਾਹ ਤਾਲਾ ਨੇ ਵਾਅਦਾ ਫਰਮਾਇਆ ਹੈ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਦੇ ਨਾਲ ਉਹਨਾਂ ਬਾਗਾਂ ਦਾ ਜਿਹਨਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ। ਖਾਲਿਦੀਨ ਫੀਹਾ, ਹਮੇਸ਼ਾ ਉਹਨਾਂ 'ਚ ਰਹਿਣ ਵਾਸਤੇ। ਵਮਸਾਕਿਨ ਤਯਿਬਤਨ, ਔਰ ਰਹਿਣ ਦੇ ਵਧੀਆ ਘਰ ਹੋਣਗੇ। ਫੀ ਜੰਨਾਤ ਅਦਨ, ਉਹਨਾਂ ਹਮੇਸ਼ਾ ਦੇ ਬਾਗਾਂ ਦੇ ਅੰਦਰ। ਵਰਿਦਵਾਨੂ ਮਿਨ ਅੱਲਾਹ ਅਕਬਰ, ਔਰ ਉਹਨਾਂ ਸਭ ਤੋਂ ਵੱਧ ਕੇ ਅੱਲਾਹ ਤਾਲਾ ਇਹ ਕਹੇਗਾ ਮੈਂ ਤੁਹਾਡੇ 'ਤੇ ਖੁਸ਼ ਹਾਂ, ਔਰ ਇਹ ਸਭ ਤੋਂ ਵੱਡੀ ਗੱਲ ਹੋਏਗੀ ਅੱਲਾਹ ਦੇ ਇਸ ਕਹਿਣ ਦੇ ਮੁਕਾਬਲੇ 'ਤੇ। ਉਹ ਸਾਰੀਆਂ ਜੰਨਤਾਂ ਦੀ ਅਤੇ ਉਹ ਸਾਰੀਆਂ ਜਿਹੜੀਆਂ ਨਿਮਤਾਂ ਮਿਲੀਆਂ ਜੰਨਤ 'ਚ, ਉਹਨਾਂ ਦੀ ਕੋਈ ਹੈਸੀਅਤ ਨਹੀਂ ਹੋਏਗੀ। ਜ਼ਾਲਿਕਾ ਹੁਵਲ ਫੌਜ਼ੁਲ ਅਜ਼ੀਮ, ਇਹ ਹੈ ਸਭ ਤੋਂ ਵੱਡੀ ਕਾਮਯਾਬੀ। ਯਾ ਅਯੂਹ ਨਬੀ ਜਾਹਿਦਿਲ ਕੁਫਾਰਾ ਵਲ ਮੁਨਾਫਿਕੀਨ ਵਗਲੁਜ਼ ਅਲੈਹਿਮ, ਐ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਕਾਫਰਾਂ ਅਤੇ ਮੁਨਾਫਿਕਾਂ ਦੇ ਨਾਲ ਯਾਦ ਕਰੋ। ਵਗਲੁਜ਼ ਅਲੈਹਿਮ, ਜਿਹਨਾਂ ਦੇ ਨਾਲ ਸਖਤੀ ਕਰੋ। ਵਮਾਵਾਹੁਮ ਜਹੰਨਮ, ਉਹਨਾਂ ਦਾ ਟਿਕਾਣਾ ਦੋਜ਼ਖ ਹੈ। ਵਬੀਸ ਅਲ ਮਸੀਰ, ਅਤੇ ਉਹ ਬਹੁਤ ਬੁਰਾ ਟਿਕਾਣਾ। ਯਹਲਿਫੂਨਾ ਬਿੱਲਾਹੀ ਮਾ ਕਾਲੂ, ਉਹ ਜੋ ਕੁਛ ਕਹਿੰਦੇ ਨੇ ਉਹਦੇ ਨਾਲ ਅੱਲਾਹ ਦੀਆਂ ਕਸਮਾਂ ਖਾਂਦੇ ਨੇ ਕਿ ਅਸੀਂ ਸੱਚ ਕਹਿ ਰਹੇ ਹਾਂ। ਵਲਕਦ ਕਾਲੂ ਕਲਿਮਤ ਅਲ ਕੁਫਰੇ, ਅਸਲ ਗੱਲ ਕੀ ਹੈ ਕਿ ਉਹਨਾਂ ਨੇ ਜ਼ੁਬਾਨ ਤੋਂ ਕੁਫਰੀਆ ਕਲਮਾ ਕਿਹਾ। ਵ ਕਫਰ ਉਬਾਦ ਇਸਲਾਮ, ਅਤੇ ਉਹਨਾਂ ਨੇ ਕੁਫਰ ਇਸਲਾਮ ਲਿਆਉਣ ਤੋਂ ਬਾਅਦ ਕੀਤਾ। ਵਹਮੂ ਬਿਮਾਲਮ ਯਾ ਨਾਲੂ, ਔਰ ਉਹ ਐਸੇ ਕੰਮ ਕਰਨ ਦੇ ਧਾਈਏ ਕਰ ਚੁੱਕੇ, ਫੈਸਲੇ ਕਰ ਚੁੱਕੇ ਜਿਹੜੇ ਉਹ ਕਰ ਨਹੀਂ ਸਕੇ। ਯਾਨੀ ਨਬੀ ਅਕਰਮ ਸੱਲ ਅਲੈਹਿ ਵਸੱਲਮ ਨੂੰ ਮਾਜ਼ ਅੱਲਾ ਕਤਲ ਕਰਨਾ, ਇਹ ਸਭ ਕੋਸ਼ਿਸ਼ਾਂ ਇਹਨਾਂ ਮੁਨਾਫਕਾਂ ਨੇ ਕੀਤੀਆਂ ਹੋਈਆਂ। ਵਮਾ ਨਕਮੂ ਇਲਾ ਨਗਨਾ ਹੁਮ ਅੱਲਾਹ ਵ ਰਸੂਲੁਹੁ ਮਿਨ ਫਜ਼ਲਿਹਿ, ਉਹਨਾਂ ਨੂੰ ਤਕਲੀਫ ਕਰਦੀ ਹੈ, ਉਹਨਾਂ ਨੂੰ ਮੁਸਲਮਾਨਾਂ 'ਚ ਕਮੀ ਕੀ ਨਜ਼ਰ ਆਉਂਦੀ ਹੈ, ਸਿਵਾਏ ਇਹਦੇ ਕਿ ਅੱਲਾਹ ਅਤੇ ਉਹਦੇ ਰਸੂਲ ਨੇ ਉਹਨਾਂ ਨੂੰ ਆਪਣੀ ਮਿਹਰਬਾਨੀ ਦੇ ਨਾਲ ਮਾਲ ਦੇ ਦਿੱਤਾ ਅਤੇ ਗਨੀ ਕਰ ਦਿੱਤਾ। ਫਈ ਯਤੂਬੂ ਯਕੁ ਖੈਰ ਅੱਲਾਹੁਮ, ਅਤੇ ਜੇ ਉਹ ਤੌਬਾ ਕਰ ਲੈਣ ਤਾਂ ਉਹਨਾਂ ਵਾਸਤੇ ਬਿਹਤਰ ਹੋਏਗਾ। ਵਈ ਤਵੱਲਾਓ ਯੁਅਜ਼ਿਬਹੁਮ ਅੱਲਾਹੁ ਅਜ਼ਾਬਨ ਅਲੀਮਨ ਫਿ ਦੁਨੀਆ ਵਲ ਆਖਿਰਾ, ਅਤੇ ਜੇ ਉਹ ਮੁੜ ਕੇ ਉਹੋ ਕੁਛ ਕਰਨਗੇ ਜੋ ਕੁਛ ਪਹਿਲੇ ਕੀਤਾ ਸੀ, ਅਤੇ ਅੱਲਾਹ ਉਹਨਾਂ ਨੂੰ ਦੁਨੀਆ ਅਤੇ ਆਖਰਤ ਦੇ ਵਿੱਚ ਤਕਲੀਫ ਦੇਣ ਵਾਲਾ ਅਜ਼ਾਬ ਦੇਗਾ। ਵਮਾ ਲਹੁਮ ਫਿਲ ਅਰਦਿ ਮਿਨ ਵਲੀਯਿਨ ਵਲਾ ਨਸੀਰ, ਅਤੇ ਪੂਰੀ ਜ਼ਮੀਨ 'ਤੇ ਨਾ ਉਹਨਾਂ ਨੂੰ ਕੋਈ ਯਾਰ ਲੱਭੇਗਾ ਅਤੇ ਨਾ ਕੋਈ ਮਦਦ ਕਰਨ ਵਾਲਾ ਲੱਭੇਗਾ। ਮਮਿਨ ਹੁਮ ਮਨ ਆਹਦ ਅੱਲਾਹ, ਉਹਨਾਂ 'ਚੋਂ ਕੁਛ ਉਹ ਵੀ ਹਨ ਜਿਹਨਾਂ ਨੇ ਅੱਲਾਹ ਨਾਲ ਵਾਅਦਾ ਕੀਤਾ। ਲਈਨ ਆਤਾਨਾ ਮਿਨ ਫਜ਼ਲੀ, ਅਗਰ ਅੱਲਾਹ ਨੇ ਸਾਨੂੰ ਆਪਣੀ ਮਿਹਰਬਾਨੀ ਤੋਂ ਅਤਾ ਕਰ ਦਿੱਤਾ, ਲੰਨਾ ਸਦਕਨਾ, ਤਾਂ ਅਸੀਂ ਜ਼ਰੂਰ ਸਦਕਾ ਕਰਾਂਗੇ। ਵਲਾ ਨਕੂਨ ਅੰਨਾ ਮਿਨ ਸਾਲਹੀਨ, ਅਤੇ ਅਸੀਂ ਨੇਕ ਬਣ ਜਾਵਾਂਗੇ। ਫਲੰਮਾ ਅਤਾ ਹੁਮ ਮਿਨ ਫਜ਼ਲੀ, ਜਦੋਂ ਅੱਲਾਹ ਨੇ ਉਹਨਾਂ ਨੂੰ ਆਪਣੇ ਫਜ਼ਲ ਤੋਂ ਅਤਾ ਕੀਤਾ, ਬਖਿਲੂ ਬਿਹੀ, ਅਤੇ ਉਹਨਾਂ ਨੇ ਕੰਜੂਸੀ ਦਾ ਮੁਜ਼ਾਹਰਾ ਕੀਤਾ, ਅੱਲਾਹ ਦੇ ਰਸਤੇ 'ਚ ਲਾਇਆ ਨਹੀਂ। ਵਤਵੱਲੋ ਬਹੁਮ ਮੋਰਦੂਨ, ਔਰ ਆਪਣੇ ਵਾਅਦੇ ਤੋਂ ਫਿਰ ਗਏ ਔਰ ਮੂੰਹ ਮੋੜ ਕੇ ਬਹਿ ਗਏ। ਫਾਕਬਹੁਮ ਨਿਫਾਕਨ, ਯਾਨੀ ਵਾਅਦਾ ਖਿਲਾਫੀ ਕੀਤੀ ਜਾਵੇ ਵੱਡੀ ਅੱਲਾਹ ਨਾ ਕਰਕੇ, ਅਤੇ ਫਿਰ ਅੱਲਾਹ ਤਾਲਾ ਉਹਦੀ ਬੜੀ ਸਖਤ ਸਜ਼ਾ ਦਿੰਦਾ। ਔਰ ਅਸੀਂ ਪਾਕਿਸਤਾਨੀ, ਅਸੀਂ ਅੱਲਾਹ ਨਾਲ ਵਾਅਦਾ ਕੀਤਾ ਕਿ ਯਾ ਅੱਲਾਹ ਤੂੰ ਸਾਨੂੰ ਇੱਕ ਮੁਲਕ ਦੇ ਦੇ ਜਿੱਥੇ ਅਸੀਂ ਆਪ ਹਕੂਮਤ ਕਰੀਏ, ਅਸੀਂ ਤੇਰਾ ਨਿਜ਼ਾਮ ਕਾਇਮ ਕਰਾਂਗੇ, ਤੈਨੂੰ ਉੱਚਾ ਕਰਾਂਗੇ, ਉੱਥੇ ਤੇਰੀਆਂ ਮੰਨਾਂਗੇ। ਲੇਕਿਨ ਅੱਲਾਹ ਨੇ ਮੁਲਕ ਸਾਨੂੰ ਦੇ ਦਿੱਤਾ ਅਤੇ ਅਸੀਂ ਸਾਰੇ ਵਾਅਦੇ ਤੋਂ ਫਿਰ ਗਏ, ਅਤੇ ਇਸ ਵਾਸਤੇ ਸਾਡੇ 'ਚ ਅੱਲਾਹ ਤਾਲਾ ਨੇ ਸਜ਼ਾ ਦੇ ਤੌਰ 'ਤੇ ਮੁਨਾਫਕਤ ਭਰ ਦਿੱਤੀ ਹੈ। ਫਾਕਬਹੁਮ ਨਿਫਾਕਨ ਫੀ ਕੁਲੂਬਹਿਮ ਇਲਾ ਯੌਮ ਯਲਕਾਉਨਹੁ, ਉਸ ਦਿਨ ਤੱਕ ਜਿਸ ਦਿਨ ਉਹ ਦੁਬਾਰਾ ਉਹਦੇ ਨਾਲ ਮੁਲਾਕਾਤ ਕਰਨਗੇ। ਬਿਮਾ ਅਖਲਫੁੱਲਾਹ ਮਾ ਵਾਅਦੂਹੁ, ਇਸ ਵਾਸਤੇ ਕਿ ਉਹਨਾਂ ਨੇ ਅੱਲਾਹ ਤਾਲਾ ਦੇ ਨਾਲ ਆਪਣਾ ਉਹ ਵਾਅਦਾ ਜਿਹੜਾ ਉਹਦੇ ਨਾਲ ਕੀਤਾ ਸੀ ਉਹਨੂੰ ਝੂਠਾ ਕਰਾਰ ਦਿੱਤਾ, ਝੂਠਾ ਬਣਾਇਆ, ਉਹਦੀ ਵਾਅਦਾ ਖਿਲਾਫੀ ਕੀਤੀ। ਵਬੀ ਮਾ ਕਾਨੂੰ ਯਕਜ਼ਿਬੂਨ, ਔਰ ਇਸ ਵਾਸਤੇ ਕਿ ਉਹ ਝੂਠ ਬੋਲਦੇ ਸਨ ਜਾਂ ਝੂਠਾ ਕਿਰਦਾਰ ਰੱਖਦੇ ਸਨ। ਅਲਮ ਯਾਲਮੁ ਅੰਨੱਲਾਹ ਯਾਲਮੁ ਸਿਰਰਹੁਮ ਵਨਜਵਾਹੁਮ, ਕਿ ਉਹਨਾਂ ਨੂੰ ਪਤਾ ਨਹੀਂ ਕਿ ਅੱਲਾਹ ਤਾਲਾ ਤਾਂ ਜਾਣਦਾ ਉਹਨਾਂ ਦੇ ਭੇਦਾਂ ਨੂੰ ਵੀ। ਵਨਜਵਾਹੁਮ, ਔਰ ਉਹਨਾਂ ਦੇ ਜਿਹੜੇ ਚੋਰੀ ਚੋਰੀ ਮਸ਼ਵਰੇ ਕਰਦੇ ਰਹਿੰਦੇ ਨੇ ਆਪਸ ਦੇ ਵਿੱਚ, ਯਾਨੀ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਥੱਲੇ ਦਿਖਾਉਣ ਵਾਸਤੇ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਪਰੇਸ਼ਾਨ ਕਰਨ ਵਾਸਤੇ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਨਾਫਰਮਾਨੀ ਕਰਨ ਵਾਸਤੇ ਅੱਲਾਹ ਤਾਲਾ ਉਹ ਸਭ ਜਾਣਦਾ। ਵਾਨ ਅੱਲਾਹ ਅਲਾਮੁਲ ਗਯੂਬ, ਔਰ ਕੋਈ ਸ਼ੱਕ ਨਹੀਂ ਕਿ ਅੱਲਾਹ ਤਾਲਾ ਤਾਂ ਛੁਪੀਆਂ ਗੱਲਾਂ ਵੀ ਜਾਣਨ ਵਾਲਾ ਹੈ। ਅਲਜ਼ੀਨ ਯਲਮਜ਼ੂਨ ਅਲਮੁਤਵਈਨ ਮਿਨ ਅਲਮੂਮਿਨੀਨ, ਉਹ ਮਾਲਦਾਰ ਲੋਕ, ਅਲਜ਼ੀਨ ਯਲਮਜ਼ੂਨ ਅਲਮੁਤਵਈਨ ਮਿਨ ਅਲਮੂਮਿਨੀਨ ਫਿ ਸਦਕਾਤੀ ਵਲਜ਼ੀਨ ਲਾ ਯਜਿਦੂਨ ਇਲਾ ਜੁਹਦਹੁਮ ਫਯਸਖਰੂਨ ਮਿਨਹੁਮ। ਮੁਨਾਫਕਾਂ ਦਾ ਯਾਨੀ ਰਵੱਈਆ ਬੜਾ ਅਜੀਬ ਸੀ। ਜਿਹੜੇ ਬੰਦੇ ਅੱਲਾਹ ਦੇ ਰਸਤੇ 'ਚ ਖਰਚ ਕਰਦੇ ਹਨ, ਕਹਿੰਦੇ ਹਾਂਜੀ ਇਹ ਬਸ ਦਿਖਾਵੇ ਵਾਸਤੇ ਕਰਦੇ ਹਨ। ਔਰ ਜੇ ਕੋਈ ਗਰੀਬ ਬੰਦਾ ਅੱਲਾਹ ਦੇ ਰਸਤੇ 'ਚ ਖਰਚ ਕਰਦਾ ਸੀ ਅਤੇ ਅੱਲਾਹ ਦੇ ਪੈਗੰਬਰ ਸੱਲ ਅਲੈਹਿ ਵਸੱਲਮ ਉਹਨੂੰ ਸ਼ਾਬਾਸ਼ ਦਿੰਦੇ ਸਨ, ਉਹਦੀ ਹੌਸਲਾ ਅਫਜ਼ਾਈ ਕਰਦੇ ਸਨ, ਉਹਦੇ 'ਤੇ ਵੀ ਗੱਲਾਂ ਬਣਾਉਂਦੇ ਲਓ ਜੀ ਇਹਦੇ ਬਗੈਰ ਤਾਂ ਉਹ ਹੋ ਨਹੀਂ ਸਕਦਾ। ਗਜ਼ਵਾ ਤਬੂਕ ਇੱਕ ਬੜੀ ਵੱਡੀ ਮੁਹਿੰਮ ਸੀ। ਅੱਲਾਹ ਦੇ ਪੈਗੰਬਰ ਸੱਲ ਅਲੈਹਿ ਵਸੱਲਮ ਨੇ ਸਭ ਨੂੰ ਕਿਹਾ ਕਿ ਜੋ ਲਿਆ ਸਕਦੇ ਹੋ ਲਿਆਓ। ਉਸ ਵਾਸਤੇ ਬੜਾ ਲੰਬਾ ਸਫ਼ਰ ਸੀ, ਵੱਡੀ ਮੁਹਿੰਮ ਸੀ, ਬਹੁਤ ਉਹਦੇ ਵਾਸਤੇ ਵਸਾਇਲ ਚਾਹੀਦੇ ਸਨ। ਇਹੋ ਹੀ ਮੌਕਾ ਸੀ ਜਦੋਂ ਹਜ਼ਰਤ ਅਬੂ ਬਕਰ ਸਦੀਕ ਰਜ਼ੀਅੱਲਾਹੁ ਤਾਲਾ ਅਤਾਲਾ ਨੂੰ ਘਰ ਝਾੜੂ ਫੇਰ ਕੇ ਸਾਰਾ ਕੁਛ ਲੈ ਕੇ ਆ ਗਿਆ। ਐਸਿਆਂ ਦੇ ਉੱਤੇ ਜਿਹੜੇ ਅੱਲਾਹ ਦੇ ਰਸਤੇ 'ਚ ਖਰਚ ਕਰਦੇ ਸਨ, ਉਹਨਾਂ 'ਤੇ ਉਹਨਾਂ ਨੂੰ ਵੀ ਗੱਲਾਂ ਬਣਾਈਆਂ ਰਾਜ ਜੀ ਬਸ ਦਿਖਾਉਣ ਵਾਸਤੇ, ਜ਼ਰਾ ਰੂਬ ਰੂਬ ਪਾਉਣ ਵਾਸਤੇ, ਨਾਂ ਬਣਾਉਣ ਵਾਸਤੇ। ਇੱਕ ਗਰੀਬ ਅਨਸਾਰੀ ਸਾਹਬੀ ਸੀ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦਾ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਤਕਾਜ਼ਾ ਕੀਤਾ ਕਿ ਜੋ ਲਿਆ ਸਕਦੇ ਲਿਆਓ। ਉਹਨੇ ਦਿਲ ਸੋਚਿਆ ਕਿ ਯਾਰ ਅੱਲਾਹ ਦੇ ਪੈਗੰਬਰ ਨੇ ਕਦੀ ਕਦਾਈਂ ਤੱਕ ਮਾਲ ਮੰਗਿਆ, ਉਹ ਵੀ ਜ਼ਾਤ ਵਾਸਤੇ ਨਹੀਂ ਮੰਗਿਆ, ਦੀਨ ਵਾਸਤੇ ਮੰਗਿਆ ਸੀ, ਅਤੇ ਮੈਂ ਕਿੱਡਾ ਬਦਨਸੀਬ ਹਾਂ ਕਿ ਮੇਰੇ ਕੋਲ ਕੁਛ ਨਹੀਂ। ਉਹ ਇੱਕ ਯਹੂਦੀ ਦੇ ਬਾਗ, ਯਹੂਦੀ ਕੋਲ ਗਿਆ, ਉਹਦਾ ਬਾਗ ਸੀ। ਉਹਨੇ ਕਿਹਾ ਜੀ ਮੈਨੂੰ ਕੁਛ ਚਾਹੀਦਾ, ਮਾਲ ਚਾਹੀਦਾ, ਅਤੇ ਮੈਨੂੰ ਤੁਸੀਂ ਮਜ਼ਦੂਰੀ ਅੱਜ ਰਾਤ ਦੇ ਦਿਓ ਕੋਈ। ਉਹਨੇ ਕਿਹਾ ਚੱਲ ਮੇਰੇ ਬਾਗ ਨੂੰ ਪਾਣੀ ਦੇ। ਸਾਰੀ ਰਾਤ ਉਹਨੇ ਪਾਣੀ ਲਾਇਆ, ਅਤੇ ਸਵੇਰ ਵੇਲੇ ਜਦੋਂ ਦਿਨ ਚੜ੍ਹਨ ਲੱਗਾ ਤਾਂ ਉਹਨੇ ਉਹਨੂੰ ਇੱਕ ਖਜੂਰਾਂ ਦੀ ਟੋਕਰੀ ਦੇ ਦਿੱਤੀ ਕਿ ਚੱਲ ਇਹ ਤੇਰੀ ਮਜ਼ਦੂਰੀ ਹੈ। ਉਹ ਅੱਧੀਆਂ ਖਜੂਰਾਂ ਘਰ ਲੈ ਗਿਆ, ਘਰ ਦੇ ਦਿੱਤੀਆਂ ਉਹਨੇ, ਇਹਦਾ ਕੋਈ ਬੱਚੇ ਵੀ ਭੁੱਖੇ ਸਨ, ਅਤੇ ਅੱਧੀਆਂ ਲੈ ਕੇ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ 'ਚ ਹਾਸਲ ਹੋ ਰਿਹਾ ਕਿ ਅੱਲਾਹ ਦੇ ਰਸੂਲ ਇਹ ਮੇਰੀ ਤਰਫੋਂ ਵੀ ਕਬੂਲ ਫਰਮਾਓ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਿਬਰਾਈਲ ਅਲੈਹਿ ਸਲਾਮ ਆ ਕੇ ਦੱਸ ਗਿਆ, ਵਹੀ ਕਰ ਗਿਆ ਉਹਨਾਂ ਦੇ ਉੱਤੇ ਕਿ ਇਹ ਬੰਦਾ ਕਿਸ ਤਰ੍ਹਾਂ ਲੈ ਕੇ ਆਇਆ। ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਦਾ ਇਸਤਕਬਾਲ ਕੀਤਾ ਔਰ ਕਿਹਾ ਕਿ ਅੱਲਾਹ ਦੀ ਨਜ਼ਰ 'ਚ ਇਹਨਾਂ ਖਜੂਰਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਅਗਰਚੇ ਮਾਲੀਅਤ ਦੇ ਲਿਹਾਜ਼ ਨਾਲ ਥੋੜ੍ਹੀਆਂ ਹਨ। ਇਹਨੂੰ ਸਾਰਾ ਜਿਹੜਾ ਢੇਰ ਲੱਗਾ ਆਇਆ ਉਸ ਮਾਲ ਦਾ, ਉਸ ਜੰਗ ਦੇ ਫੰਡ ਦਾ, ਇਹਦੇ ਉੱਤੇ ਖਿਲਾਰ ਦਿਓ ਸਾਰੀਆਂ ਦੇ ਉੱਤੇ, ਕਿਉਂਕਿ ਅੱਲਾਹ ਦੀ ਨਜ਼ਰ 'ਚ ਇਹਦੀ ਕੀਮਤ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ। ਅਤੇ ਕਿਸੇ ਮੁਨਾਫਿਕ ਨੇ ਜੁਮਲਾ ਬੋਲਿਆ, ਲਓ ਜੀ ਇਹਨਾਂ ਖਜੂਰਾਂ ਦੇ ਬਗੈਰ ਤਾਂ ਤਬੂਕ ਫਤਿਹ ਹੀ ਨਹੀਂ ਸੀ ਹੋ ਸਕਦਾ। ਯਾਨੀ ਇੱਧਰ ਨੂੰ ਵੀ ਜਿਹੜਾ ਦੇ ਰਿਹਾ, ਜ਼ਵਾਦਾ ਦੇ ਰਿਹਾ, ਉਹਨੂੰ ਵੀ ਕਹਿ ਰਹੇ ਨੇ ਕੁਛ ਨਾ ਕੁਛ ਗੱਲਾਂ ਬਣਾ ਰਿਹਾ, ਅਤੇ ਇਹ ਜਿਹੜਾ ਮੁਸ਼ਕਿਲ ਦੇ ਨਾਲ ਲੈ ਕੇ ਆ ਰਿਹਾ ਉਹਨੂੰ ਵੀ ਗੱਲਾਂ ਬਣਾ ਰਿਹਾ। ਇਹਦਾ ਜ਼ਿਕਰ ਹੈ ਅਲਜ਼ੀਨ ਯਲਮਜ਼ੂਨ ਅਲਮੁਤਵਈਨ ਮਿਨ ਅਲਮੂਮਿਨੀਨ ਫਿ ਸਦਕਾਤ, ਉਹ ਲੋਕ ਜਿਹੜੇ ਅੱਗੇ ਵੱਧ ਕੇ ਸਦਕੇ ਦੇ ਰਹੇ ਹਨ, ਅੱਲਾਹ ਦੇ ਰਸਤੇ 'ਚ ਮਾਲ ਖਰਚ ਕਰ ਰਹੇ ਹਨ, ਉਹਨਾਂ ਨੂੰ ਵੀ ਇਲਜ਼ਾਮ ਦਿੰਦੇ ਨੇ, ਬੁਰਾ ਭਲਾ ਕਹਿੰਦੇ ਨੇ। ਔਰ ਉਹ ਵਲਜ਼ੀਨ ਅਲਾ ਯਜਿਦੂਨ ਇਲਾ ਜੁਹਦਹੁਮ, ਜਿਹੜੇ ਦੇਣ ਵਾਸਤੇ ਕੁਛ ਨਹੀਂ ਪਾਉਂਦੇ ਸਿਵਾਏ ਉਸ ਮਿਹਨਤ ਦੇ ਜੋ ਸਾਰੀ ਰਾਤ ਕਰਦੇ ਨੇ। ਫਯਸਖਰੂਨ ਮਿਨਹੁਮ, ਅਤੇ ਇਹ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਉਹਨਾਂ 'ਤੇ ਹੱਸਦੇ ਨੇ। ਫਰਮਾਇਆ ਸਖਿਰ ਅੱਲਾਹ ਮਿਨਹੁਮ, ਕਿਆਮਤ ਵਾਲੇ ਦਿਨ ਅੱਲਾਹ ਵੀ ਇਹਨਾਂ 'ਤੇ ਹੱਸੇਗਾ। ਵਲਹੁਮ ਅਜ਼ਾਬੁਨ ਅਲੀਮ, ਔਰ ਇਹਨਾਂ ਦੇ ਵਾਸਤੇ ਤਕਲੀਫ ਦੇਣ ਵਾਲਾ ਅਜ਼ਾਬ ਹੈ। ਇਸਤਗਫਿਰ ਲਹੁਮ ਔ ਲਾ ਤਸਤਗਫਿਰ ਲਹੁਮ, ਅੱਲਾਹ ਤਾਲਾ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਦੁਸ਼ਮਣਾਂ ਦੇ ਵਾਸਤੇ ਵੀ ਦੁਆਵਾਂ ਕਰਦੇ ਸਨ, ਅਤੇ ਇਹੋ ਜਿਹੇ ਲੋਕਾਂ ਦੇ ਵਾਸਤੇ ਵੀ ਦੁਆਵਾਂ ਕਰਦੇ ਸਨ, ਉੱਠ ਉੱਠ ਕੇ ਅੱਲਾਹ ਨੂੰ ਮਾਫ਼ ਕਰਦੇ, ਇਹ ਅੱਲਾਹ ਨੂੰ ਮਾਫ਼ ਕਰਦੇ। ਸੂਰਤ ਮੁਨਾਫਿਕੂਨ ਵਿੱਚ ਕਿਹਾ ਗਿਆ ਕਿ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਅੱਲਾਹ ਦੇ ਰਸੂਲ ਦੀ ਖਿਦਮਤ 'ਚ ਹਾਜ਼ਰ ਹੋ ਜਾਓ, ਮਾਫ਼ੀ ਮੰਗੋ, ਆਪਣੇ ਜੁਰਮ ਦਾ ਇਤਰਾਫ਼ ਕਰੋ, ਗਲਤੀ ਮੰਨੋ ਆਪਣੀ, ਤਾਂ ਕਿ ਅੱਲਾਹ ਦੇ ਰਸੂਲ ਵੀ ਤੁਹਾਡੇ ਵਾਸਤੇ ਇਸਤਗਫਾਰ ਕਰਨ। ਅਤੇ ਕਹਿੰਦੇ ਹਾਂ, ਸਿਰ ਲਾ ਕੇ ਕਹਿੰਦੇ ਹਾਂ ਠੀਕ ਹੈ ਅਸੀਂ ਆ ਰਹੇ ਹਾਂ, ਆਉਂਦੇ ਹਾਂ, ਦੇਖਿਆ ਤੁਹਾਡਾ ਰਸੂਲ। ਲੇਕਿਨ ਅੱਲਾਹ ਦੇ ਰਸੂਲ ਫਿਰ ਵੀ ਉਹਨਾਂ ਸੇ ਦੁਆ ਕਰਦੇ ਸਨ। ਉੱਥੇ ਕਿਹਾ ਗਿਆ ਸੀ ਕਿ ਯਾਨੀ ਉਸ ਰੈਫਰੈਂਸ ਦੇ ਨਾਲ ਕਿ ਤੁਸੀਂ ਭਾਵੇਂ ਇਹਨਾਂ ਦੇ ਵਾਸਤੇ 70 ਦਫ਼ਾ ਵੀ ਇਸਤਗਫਾਰ ਕਰੋ, ਤੁਸੀਂ ਇਹਨਾਂ ਦੇ ਵਾਸਤੇ ਇਸਤਗਫਾਰ ਕਰੋ ਜਾਂ ਨਾ ਕਰੋ, ਤੁਸੀਂ ਇਹਨਾਂ ਦੇ ਵਾਸਤੇ ਬਖਸ਼ਿਸ਼ ਮੰਗੋ ਜਾਂ ਨਾ ਮੰਗੋ, ਮੈਂ ਨਹੀਂ ਜੇ ਬਖਸ਼ਿਆ ਇਹਨਾਂ ਨੂੰ। ਉਹ ਗੱਲ ਇੱਥੇ ਕਹੀ ਗਈ ਹੈ, ਇਸਤਗਫਿਰ ਲਹੁਮ ਔਲਾ ਤਸਤਗਫਿਰ ਲਹੁਮ, ਤੁਸੀਂ ਭਾਵੇਂ ਇਹਨਾਂ ਦੇ ਵਾਸਤੇ ਬਖਸ਼ਿਸ਼ ਮੰਗੋ ਅਤੇ ਭਾਵੇਂ ਨਾ ਮੰਗੋ। ਇਨ ਤਸਤਖਫਿਰ ਲਹੁਮ ਸਬਈਨ ਮਰਤਨ, ਅਗਰ ਭਾਵੇਂ ਤੁਸੀਂ 70-70 ਵਾਰੀ ਵੀ ਇਹਨਾਂ ਦੇ ਵਾਸਤੇ ਬਖਸ਼ਿਸ਼ ਮੰਗੋ, ਫਲੰ ਯਗਫਿਰ ਅੱਲਾਹ ਲਹੁਮ, ਅੱਲਾਹ ਨੇ ਇਹਨਾਂ ਨੂੰ ਨਹੀਂ ਜੇ ਬਖਸ਼ਣਾ ਕਦੀ ਵੀ। ਜ਼ਾਲਿਕਾ ਬਿਅੰਨਹੁਮ ਕਫਰੂ ਬਿੱਲਾਹ ਵਰਸੂਲਿਹੀ, ਇਸ ਵਾਸਤੇ ਕਿ ਇਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਅੱਲਾਹ ਅਤੇ ਉਹਦੇ ਰਸੂਲ ਦਾ ਇਨਕਾਰ ਕੀਤਾ। ਵੱਲਾਹੁ ਲਾ ਯਹਦੀ ਅਲ-ਕੌਮ ਅਲ-ਫਾਸਿਕੀਨ, ਅੱਲਾਹ ਤਾਲਾ ਐਸੇ ਨਾਫਰਮਾਨਾਂ ਨੂੰ ਕਦੀ ਰਸਤਾ ਵੀ ਨਹੀਂ ਦਿਖਾਉਂਦਾ ਹੁੰਦਾ। ਯਾਨੀ ਆਮ ਆਦਮੀ ਕਦੀ ਗਲਤੀ ਕਰਦਾ ਨਾ, ਬੇਖਿਆਲੀ 'ਚ ਕਰਦਾ, ਬੇਧਿਆਨੀ 'ਚ ਕਰਦਾ, ਜਾਂ ਜਾਣਬੁੱਝ ਕੇ ਵੀ ਕਰਦਾ, ਲੇਕਿਨ ਹਾਲੀ ਉਹਦੇ ਬਾਅਦ ਜ਼ਮੀਰ ਜ਼ਿੰਦਾ ਹੁੰਦਾ ਅਤੇ ਉਹ ਉਸਦੇ ਅਮਲ ਕਰਕੇ ਮਾਫ਼ੀ ਮੰਗ ਲੈਂਦਾ। ਲੇਕਿਨ ਜਿਹੜਾ ਵਾਰ ਵਾਰ ਜਾਣਬੁੱਝ ਕੇ ਕਰਦਾ, ਅਤੇ ਇੱਕ ਵਕਤ ਆਉਂਦਾ ਕਿ ਅੱਲਾਹ ਤਾਲਾ ਉਹਦੇ ਦਿਲ ਨੂੰ ਸੀਲ ਕਰ ਦਿੰਦਾ, ਖਤਮ ਅੱਲਾਹ ਵਾਲਾ ਕੁਲੂਬੇ, ਅੱਲਾਹ ਤਾਲਾ ਉਹਨੇ ਦਿਲਾਂ ਨੂੰ ਸੀਲ ਕਰ ਦਿੰਦਾ, ਅਤੇ ਫਿਰ ਉਹ ਡਿਸਕੁਆਲੀਫਾਈ ਹੋ ਜਾਂਦੇ ਨੇ ਹਦਾਇਤ ਦੇ ਵਾਸਤੇ, ਫਿਰ ਅੱਲਾਹ ਉਹਨੂੰ ਕਦੀ ਹਦਾਇਤ ਨਹੀਂ ਦਿੰਦਾ। ਫਰਿਹਲ ਮੁਖੱਲਫੂਨ ਅਬੀ ਮਕਾਦਿਹਿਮ ਖਿਲਾਫ ਰਸੂਲਿਲਾਹ, ਜਿਹੜੇ ਲੋਕ ਤਬੂਕ ਦੇ ਸਫ਼ਰ ਪਿੱਛੇ ਰਹਿ ਗਏ ਸਨ ਅੱਲਾਹ ਦੇ ਰਸੂਲ ਤੋਂ ਉਹਨਾਂ ਦੀ ਮਰਜ਼ੀ ਦੇ ਖਿਲਾਫ, ਵਕ ਕਰੀਹੂ ਅਈ ਜਾਹਿਦੂ ਬੇ ਅਮਵਾਲਿਹਿਮ ਅਨਫੁਸਿਹਿਮ ਫੀ ਸਬੀਲਿਲਾਹ, ਔਰ ਉਹਨਾਂ ਨੇ ਅੱਲਾਹ ਦੇ ਰਸਤੇ 'ਚ ਆਪਣੀ ਜਾਨਾਂ ਅਤੇ ਮਾਲਾਂ ਦੇ ਨਾਲ ਜਿਹਾਦ ਕਰਨਾ ਪਸੰਦ ਨਹੀਂ ਸੀ ਕੀਤਾ। ਵਕਾਲੂ, ਬਲਕਿ ਦੂਸਰਿਆਂ ਨੂੰ ਵੀ ਕਹਿੰਦੇ ਰਹੇ, ਲਾ ਤਨਫਿਰੂ ਫਿਲ ਹਰ, ਕਿ ਇਸ ਗਰਮੀ ਦੇ ਵਿੱਚ ਅੱਲਾਹ ਦੇ ਰਸੂਲ ਦੇ ਨਾਲ ਨਿਕਲਣਾ ਨਾ। ਕੁਲ ਨਾਰੋ ਜਹਨਮ ਅਸ਼ਦੁ ਹਰਰਾ, ਇਹ ਪੈਗੰਬਰ ਇਹਨਾਂ ਨੂੰ ਦੱਸ ਦਿਓ ਕਿ ਦੋਜ਼ਖ ਦੀ ਅੱਗ ਇਸ ਤੋਂ ਵੀ ਜ਼ਿਆਦਾ ਗਰਮ ਹੈ। ਲਉ ਕਾਨੂ ਯਫਕਹੂਨ, ਕਾਸ਼ ਕਿ ਇਹਨਾਂ ਨੂੰ ਪਤਾ ਲੱਗ ਜਾਂਦਾ। ਫਲ ਯਦਹਕੂ ਕਲੀਲਨ ਵਲ ਯਬਕੂ ਕਸੀਰਾ, ਇਹਨਾਂ ਨੂੰ ਹੱਸਣਾ ਥੋੜ੍ਹਾ ਅਤੇ ਰੋਣਾ ਬਹੁਤਾ ਚਾਹੀਦਾ। ਜਜ਼ਾਮ ਬਿਮਾ ਕਾਨੂ ਯਕਸਿਬੂਨ, ਉਹਨਾਂ ਅਮਲਾਂ ਦੇ ਬਦਲੇ ਜਿਹੜੇ ਇਹ ਹੁਣ ਤੱਕ ਕਰਦੇ ਰਹਿਣ। ਫੈ ਰਜਾ ਅਕੱਲਾਹੋ ਇਲਾ ਤਾਇਫਤ ਮਿਨਹੁਮ, ਔਰ ਅਗਰ ਤੁਸੀਂ ਇਹਨਾਂ 'ਚੋਂ ਕਿਸੇ ਗਰੋਹ ਦੇ ਕੋਲ ਜਾਓਗੇ, ਯਾਨੀ ਫਤਿਹ ਹੋਣ ਤੋਂ ਬਾਅਦ, ਫਸਤਾ ਜ਼ਨੂਕ ਅਲ ਖਰੂਲ ਖਰੂਜ, ਇਹ ਤੁਹਾਡੇ ਕੋਲ ਇਜਾਜ਼ਤ ਮੰਗਣਗੇ ਕਿ ਅਸੀਂ ਹੁਣ ਤੁਹਾਡੇ ਨਾਲ ਨਿਕਲਣਾ। ਜਦੋਂ ਉਮੀਦ ਹੋਵੇ ਕਿ ਅੱਗੇ ਮਾਲ ਗਨੀਮਤ ਬਹੁਤ ਲੱਭਣਾ, ਕਿ ਗਨੀਮਤ ਦਾ ਮਾਲ ਬਹੁਤ ਕੁਛ ਲੱਭਣਾ ਉੱਥੇ, ਅਤੇ ਫਿਰ ਤੁਹਾਡੇ ਕੋਲ ਇਜਾਜ਼ਤ ਮੰਗੇ ਕਿ ਅਸੀਂ ਤੁਹਾਡੇ ਨਾਲ ਜਾਣਾ। ਫਕੁਲ ਲਨ ਤਖਰੁਜੂ ਮਈ ਅਬਦਾ, ਅਤੇ ਤੁਸੀਂ ਇਹ ਪੈਗੰਬਰ ਉਹਨੂੰ ਕਹਿ ਦੇਣਾ ਕਿ ਤੁਸੀਂ ਮੇਰੇ ਨਾਲ ਕਦੀ ਨਹੀਂ ਨਿਕਲੋਗੇ। ਵਲਨ ਤੁਕਾਤਿਲੂ ਮਈ ਅਦੁਬਾ, ਔਰ ਨਾ ਹੀ ਦੁਸ਼ਮਣਾਂ ਦੇ ਨਾਲ ਤੁਸੀਂ ਮੇਰੇ ਨਾਲ ਰਲ ਕੇ ਲੜੋਗੇ। ਇੰਨਾ ਕੁਮ ਰਦੀਕੁਮ ਬਿਲ ਉਹਦੀ ਅਵਲਾ ਮਰਰਾ, ਤੁਸੀਂ ਪਹਿਲੇ ਮੌਕੇ 'ਤੇ ਘਰ ਬਹਿ ਗਏ। ਫਕਉਦੂ ਮਾਲ ਖਾਲਿਫੀਨ, ਅਤੇ ਫਿਰ ਪਿੱਛੇ ਬਹਿਣ ਵਾਲਿਆਂ ਦੇ ਨਾਲ ਬੈਠੇ ਰਹੋ, ਦਫਾਓ। ਵਲਾ ਤੁਸੱਲੀ ਅਲਾ ਅਹਦ ਮਿਨਹੁਮ, ਇਹਨਾਂ 'ਚੋਂ ਕੋਈ ਮਰ ਜਾਵੇ ਤਾਂ ਤੁਸੀਂ ਉਹਦਾ ਜਨਾਜ਼ਾ ਵੀ ਨਾ ਪੜ੍ਹਨਾ ਕਦੀ ਵੀ। ਵਲਾ ਤਕੁਮ ਅਲਾ ਕਬਰਹੀ, ਨਾ ਉਹਦੀ ਕਬਰ 'ਤੇ ਖਲੋ ਕੇ ਉਹਦਾ ਉਸ ਦੁਆ ਕਰਨਾ। ਇਨਹੁਮ ਕਫਰੂ ਬਿੱਲਾਹ ਵ ਰਸੂਲਿਹੀ, ਇਹ ਅੱਲਾਹ ਅਤੇ ਉਹਦੇ ਰਸੂਲ ਦਾ ਇਨਕਾਰ ਕਰਨ ਵਾਲੇ ਨੇ। ਵਮਾ ਤੂ ਵਹੂੰ ਫਾਸਕੂਨ, ਔਰ ਇਹ ਮਰਨਗੇ ਵੀ ਅਤੇ ਕਾਫਰ ਹੀ ਮਰਨਗੇ, ਨਾਫਰਮਾਨ ਹੀ ਮਰਨਗੇ। ਵਲਾ ਤੋਜਿਬ ਕਾ ਅਮਵਾਲ ਹੁੰ ਵਲਾ ਔਲਾਦ ਹੁੰ, ਅੱਛਾ ਇਹਨਾਂ 'ਚ ਲੋਕ ਬੜੇ ਵੱਡੇ ਵੱਡੇ ਸਨ, ਜਿਸਨਾ ਅਬਦੁੱਲਾ ਇਬਨ ਉਬਈ, ਉਹ ਮਦੀਨੇ ਦਾ ਐਡਾ ਵੱਡਾ ਸਰਦਾਰ ਸੀ ਕਿ ਮਦੀਨੇ ਦੇ ਲੋਕਾਂ ਨੇ ਉਹਨੂੰ ਆਪਣਾ ਬਾਦਸ਼ਾਹ ਬਣਾਉਣ ਦਾ ਫੈਸਲਾ ਕਰ ਰਿਹਾ ਸੀ, ਲੇਕਿਨ ਐਸੀ ਮੁਨਾਫਕ। ਵਲਾ ਤੋਜਿਬ ਕਾ ਅਮਵਾਲ ਹੁੰ ਵਾ ਔਲਾਦ ਹੁੰ, ਇਹਨਾਂ ਦੇ ਮਾਲ ਔਰ ਇਹਨਾਂ ਦੇ ਬੱਚੇ, ਇਹ ਤੁਹਾਡੇ 'ਤੇ ਰੋਬ ਨਾ ਪਾਉਣ, ਤੁਹਾਨੂੰ ਇੰਪ੍ਰੈਸ ਨਾ ਕਰਨ। ਇਨਮਾ ਯੁਰੀਦੁੱਲਾਹੁ ਅਨ ਯੁਅੱਦਿਬਹੁਮ ਬਿਹਾ ਫਿ ਦੁਨੀਆ, ਅੱਲਾਹ ਚਾਹੁੰਦਾ ਹੈ ਕਿ ਅੱਲਾਹ ਇਹਨਾਂ ਨੂੰ ਇਹਨਾਂ ਦੇ ਜ਼ਰੀਏ ਹੀ ਦੁਨੀਆ ਦੀ ਸਜ਼ਾ ਦੇਵੇ। ਵਤਾ ਜ਼ਹਕ ਅਨਫੁਸਹੁਮ ਵਹੁਮ ਕਾਫਿਰੂਨ, ਔਰ ਇਹਨਾਂ ਦੀ ਜਾਨ ਵੀ ਇਸੇ ਹਾਲਤ 'ਚੋਂ ਨਿਕਲੇ ਕਿ ਕਾਫਰ ਹੋਣ। ਵਾਇਜ਼ਾ ਉਨਜ਼ਿਲਤ ਸੂਰਤੁਨ ਅਨ ਆਮਿਨੂ ਬਿੱਲਾਹਿ ਵਜਾਹਿਦੂ ਮਾ ਰਸੂਲਿਹੀ, ਔਰ ਜਦੋਂ ਕੋਈ ਸੂਰਤ ਨਾਜ਼ਿਲ ਹੁੰਦੀ ਹੈ ਕਿ ਈਮਾਨ ਲਿਆਓ ਅੱਲਾਹ 'ਤੇ ਔਰ ਅੱਲਾਹ ਦੇ ਪੈਗੰਬਰ ਦੇ ਨਾਲ ਜਿਹਾਦ ਕਰੋ। ਇਸ ਤਾਜ਼ਾਨਾ ਕਾ ਉਲੂ ਤੌਲੀ ਮਿਨਹੁਮ, ਅਤੇ ਇਹਨਾਂ 'ਚੋਂ ਦੌਲਤਮੰਦ ਯਾਨੀ ਖਾਂਦੇ ਪੀਂਦੇ ਉਹ ਤੁਹਾਡੇ ਕੋਲ ਇਜਾਜ਼ਤ ਮੰਗਦੇ ਨੇ। ਵਕਾਲੂ ਜ਼ਰਨਾ ਨਕੁਨ ਮਾਲ ਕਾਇਦੀਨ, ਇਜਾਜ਼ਤ ਮੰਗਦੇ ਨੇ ਕਿ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਘਰ ਬਹਿ ਰਹੀਏ। ਰਦੂ ਬਿਆਂ ਯਕੂਲੂ ਮਾਲ ਖਵਾਲਿਫ, ਹੁਣ ਉਹਨਾਂ ਨੂੰ ਟੌਂਟ ਕੀਤਾ ਗਿਆ, ਤੰਜ਼ ਕੀਤਾ ਗਿਆ, ਸੁਣੌਤ ਮਾਰੀ ਗਈ ਹੈ ਕਿ ਉਹਨਾਂ ਨੇ ਪਸੰਦ ਕੀਤਾ ਕਿ ਉਹ ਪਿੱਛੇ ਰਹਿਣ ਵਾਲੀਆਂ ਔਰਤਾਂ ਦੇ ਨਾਲ ਰਲ ਜਾਣ। ਵਤੂ ਵੀ ਆਲਾ ਕੁਲੂ ਵੀ ਹਿਮ ਫਮਲਾ ਯਫ ਕਹੂਨ, ਅਤੇ ਉਹਨਾਂ ਦੇ ਦਿਲਾਂ ਨੂੰ ਸੀਲ ਕਰਤਾ ਗਿਆ ਅਤੇ ਹੁਣ ਉਹਨਾਂ ਨੂੰ ਗੱਲ ਸਮਝ ਕਦੀ ਵੀ ਨਹੀਂ ਆਉਣੀ। ਲਾਕਿਨ ਰਸੂਲ ਵੱਲ ਜੀਨਾ ਆਮਨ ਮਾਹੂ, ਲੇਕਿਨ رسول صلی اللہ علیہ وسلم اور انہوں دے نال ایمان لے آن والے جہادو بھی اموالہم وانفسہم وہ جہاد کردے اللہ دے رستے اپنے مالاں تے جاناں دے نال واولائک لہم الخیرات انہوں دے واسطے نیکیاں ہی نیکیاں واولائک ہم المفلحون اور وہی کامیاب ہون والے ہیں اللہم اجعلنا منہم اعد اللہ لہم جنات تجری من تحت الانہار خالدین فیہا اللہ نے انہوں دے واسطے باغ تیار کیتے ہوئے جڑا تھلے نہرا وگدیاں خالدین فیہا ہمیشہ انہوں نے رہن واسطے ذالک الفوز العظیم اے سب تو بڑی کامیابی وجال معذرون من الاعراب اور پینڈو پنڈاں دے رہن والے دیاتی تہاڈے کول بہانے بناندے آئے لی یوزن لہم تاکہ تسی انہوں نو چھٹی دے دیو وقاد الذین کذب اللہ و رسولہ اور او لوگ جنہاں نے اللہ تے اودے رسول دا انکار کیتا سی اوہی کر بیٹھے جنہاں نو اللہ تے اودے رسول دے اوتے ایمان سی دلاں دے نال او پیچھے نہیں بیٹھے سیصیب الذین کفروا منہم عذاب علیم اور انہاں چوں انکار کرن والیاں نو تکلیف دین والا عذاب پہنچے گا لیس علی الضعفاء ولا علی المرضی کمزوراں دے اوتے تے مریضاں دے اوتے بیماراں دے اوتے کوئی گناہ نہیں کوئی الزام نہیں ولا علی الذین لا یجدون ما ينفقون حرج کمزوراں دے اوتے تے بیماراں دے اوتے اور او لوگ جڑے اس موقع تے کچھ نہیں پاندے اس واسطے کہ اس وقت کوئی فوجاں تے ہے نہیں سن باقاعدہ سارے رضاکارانہ طور تے لڑتے سن اپنا اپنا سامان لے کے جاندے سن اپنا گھوڑا اپنی سواری کئی آئے ایسے بندے جڑے رسول اللہ صلی اللہ علیہ وسلم کی خدمت حاضر کہ اللہ دے اسی حاضر ہیں تے تسی سانوں اوتھے پہنچان دے لے کے جان دا بندوبست کر دیو تے اسی حاضر ہیں تے اللہ دے رسول نے کہا بھائی میرے کول تو کچھ نہیں کہ جتے میں کوئی سواری نہیں میں تانوں جے تے سوار کر سکاں تو اکھاں چوں آنسو کڈدے ہوئے ہنجو کڈدے ہوئے وہ واپس گیا کہ اوہو اسی اس سعادت تو محروم ہو گیا کہ اسی اللہ دے رستے چ نکلیے انہاں دا ذکر ہے کہ کمزوراں دے اوتے مریضاں دے اوتے اور او لوگ جڑے نہیں پاندے کہ اللہ دے رستے چ خرچ کرن حرجن کوئی گناہ نہیں اذا نسعوا للہ و رسولہ جدوں تک کہ اللہ تے او دے رسول دے خیر خواہ ما علی المحسنین من سبیل اور نیک لوگوں دے اوتے کوئی الزام نہیں کوئی گناہ نہیں واللہ غفور الرحیم اللہ تعالیٰ دی کمی کو تائی نو معاف فرمائے گا ولا علی الذین اذا ما آتوکا اذا ما اتوکا لتحملہم اس طرح کوئی الزام نہیں کوئی گناہ نہیں انہوں لوگوں کے اوپر جڑے تہاڈے کول آئے اے پیغمبر صلی اللہ علیہ وسلم یہ کہندے ہویا کہ تسی انہوں نے سواری دیو قلتا تو تسی انہوں نے کہا لا اجدو ما احملکم علیہ میرے کو کوئی سواری نہیں جیتے میں تانوں چڑھا سکاں تولو او واپس گئے وآئینہم تفیض من الدمع جدوں کہ انہاں دیاں اکھاں چوں ہنجو سن آنسو آ رہے سن حزنن غم دے نال اللہ یجدو ما ينفقون کہ انہوں نے پلے کچھ نہیں جڑا کہ اس موقع تے خرچ کر سکن انما السبیل علی الذین یستاذنونک وہم اغنیاء ہاں سارا الزام سارا گناہ انہوں دے اوتے کہ جڑے تہاڈے کول چھٹی منگدے حالانکہ وہ مالدار ہوندے ردو بھی یکونوا مال خوالف اور وہ راضی ہوئے اس گل دے اوتے کہ عورتاں طرح گھر بہ جان وتب اللہ علی قلوبہم تے اللہ تعالیٰ نے دلوں نو سیل کیتا ہے فہم لا یعلمون بس گل انہوں نے سمجھ نہیں آنی یا تذرون الیکم اذا رجعتم الیہم جدوں تسی تبوک تو واپس ہو کے آؤ گے تے تہاڈے کول معذرتاں پیش کردے بہانے بناندے آن گے قل لا تعتذروا لن نؤمن لکم تے تسی انہوں نے کہنا کہ میں معذرتاں پیش نہ کرو بہانے نہ بناؤ میں کدی تہاڈے تے اعتبار نہیں کرنا قد نبان اللہ من اخبارکم اللہ پاک نے تہاڈے بارے سب کچھ سانوں دس دیتا ہے وسیر اللہ عملکم و رسولہ تے اللہ دے اودے رسول تہاڈیاں پرفارمنس دا جائزہ لین گے تہاڈیاں کرتو آئندہ تہاڈے عمل دا جائزہ لین گے تسی کردے کی ہو ثم تردون الی عالم الغیب والشہادہ اور پھر تسی واپس لے جائے جاؤ گے اس ہستی دے سامنے جڑی چھپیاں ہوئی ہیں لکیاں ہوئی ہیں گلاں تے کھلیاں گلاں سب دا جانن والا ہے ਫਈ ਉਹ ਨੱਬੇ ਹੁਕਮ ਬਿਮਾ ਕੁਨ ਤੁਮ ਤਾਮਲੂਨ, ਔਰ ਤੂੰ ਵੀ ਤਾਂ ਉਹ ਵੀ ਤੁਹਾਨੂੰ ਫਿਰ ਤੁਹਾਡਾ ਚਿੱਠਾ ਦਿਖਾ ਦੇਗਾ, ਤੁਸੀਂ ਇਹ ਹਰਕਤਾਂ ਕਰਦੇ ਰਹੋ। ਸਯਾਲਿਫੂਨਾ ਬਿੱਲਾਹੀ, ਇਹ ਸਾਰੇ ਅੱਲਾਹ ਦੀਆਂ ਕਸਮਾਂ ਖਾਣਗੇ, ਲਕੁਮ ਤੁਹਾਡੇ ਸਾਹਮਣੇ, ਇਜ਼ਨ ਕਲਬ ਤੁਮ ਇਲਹਿਮ, ਇਹ ਮੁਸਲਮਾਨੋ ਜਦੋਂ ਤੁਸੀਂ ਉਹਨਾਂ ਵੱਲ ਵਾਪਸ ਆਓਗੇ, ਲੇ ਤੋਰੇ ਦੋ ਅਨਹੁਮ, ਤਾਂ ਕਿ ਤੁਸੀਂ ਇਹਨਾਂ ਦਾ ਲਿਹਾਜ਼ ਕਰੋ। ਫਾਰੇ ਦੋ ਅਨਹੁਮ, ਤਾਂ ਤੁਸੀਂ ਉਹਨਾਂ ਦਾ ਵੀ ਲਿਹਾਜ਼ ਕਰ ਲਓ। ਇੰਨਾ ਉਮਰ ਸੁਣ, ਬਸ ਜ਼ਿਹਨ 'ਚ ਰੱਖੋ ਕਿ ਇਹ ਪਲੀਤ ਹਨ। ਵਮਾ ਵਾਹੁਮ ਜਹਨਮ, ਅਤੇ ਇਹਨਾਂ ਦਾ ਠਿਕਾਣਾ ਜਹਨਮ ਹੈ। ਜਜ਼ਾਮ ਬਿਮਾ ਕਾਨੂੰ ਯਕਸਿਬੂਨ, ਇਹਨਾਂ ਦੀਆਂ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਜਿਹੜੀਆਂ ਇਹ ਕਮਾਈਆਂ ਕਰਦੇ ਨੇ। ਯਹਲਿਫੂਨ ਲਕੁਮ ਲਿਤਰਦਾਉ ਅਨਹੁਮ, ਇਹ ਤੁਹਾਡੇ ਸਾਹਮਣੇ ਕਸਮਾਂ ਖਾਣਗੇ ਤਾਂ ਕਿ ਤੁਸੀਂ ਇਹਨਾਂ ਤੋਂ ਰਾਜ਼ੀ ਹੋ ਜਾਓ। ਫਾਇਨ ਤਰਦਾਉ ਅਨਹੁਮ, ਮੁਸਲਮਾਨੋ ਤੁਸੀਂ ਭਾਵੇਂ ਇਹਨਾਂ ਤੋਂ ਰਾਜ਼ੀ ਹੋ ਵੀ ਗਏ, ਫਾਇਨ ਅੱਲਾਹ ਲਾ ਯਰਦਾ ਅਨਿਲ ਕੌਮਿਲ ਫਾਸਿਕੀਨ, ਅੱਲਾਹ ਕਦੀ ਵੀ ਇਹਨਾਂ ਨਾਫਰਮਾਨਾਂ 'ਤੇ ਰਾਜ਼ੀ ਨਹੀਂ ਹੋਏਗਾ। ਅਲ ਆਰਾਬੁ ਅਸ਼ੱਦੁ ਕੁਫਰਮ ਵ ਨਿਫਾਕਮ ਵ ਅਜਦਰੁ ਅੱਲਾ ਯਾਲਮੁ ਹਦੂਦਾ ਮਾ ਅਨਜ਼ਲ ਅੱਲਾਹੁ ਅਲਾ ਰਸੂਲ। ਇਹ ਪਿੰਡਾਂ ਦੇ ਲੋਕ ਬਦੂ, ਇਹ ਕੁਫਰ ਅਤੇ ਨਿਫਾਕ ਦੇ ਵਿੱਚ ਬੜੇ ਸਖਤ ਹੁੰਦੇ ਨੇ। ਵਾਜਦਰੁ ਅੱਲਾ ਯਾਲਮੁ, ਉਹ ਜ਼ਿਆਦਾ ਇਸ ਕਾਬਲ ਹਨ ਕਿ ਅੱਲਾ ਅਤੇ ਉਹਦੇ ਰਸੂਲ ਦੇ ਹੁਕਮ ਉਹਨਾਂ ਨੂੰ ਸਮਝ ਹੀ ਨਾ ਆਣ। ਵੱਲਾਹੁ ਅਲੀਮੁਨ ਹਕੀਮ, ਅੱਲਾ ਤਾਲਾ ਤਾਂ ਸਭ ਕੁਝ ਜਾਣਨ ਵਾਲਾ ਔਰ ਸਿਆਣਾ ਹੈ। ਵਮਿਨ ਅਲ ਆਰਾਬੀ ਮੈਂ ਯਤਖਿਦੁ ਮਾ ਯੁਨਫਿਕੁ ਮਰਗਮਮ ਮਗਰਮਨ ਵ ਯਤਰੱਬਸੁ ਬਿਕੁਮ ਉਦ-ਦਵਾਇਰ, ਔਰ ਇਹਨਾਂ ਬਦੀਆਂ ਬਦੂਆਂ ਦੇ ਵਿੱਚ ਕੁਛ ਐਸੇ ਵੀ ਹਨ ਜਿਹੜੇ ਜੋ ਕੁਛ ਉਹ ਅੱਲਾ ਦੇ ਰਸਤੇ 'ਚ ਖਰਚ ਕਰਦੇ ਨੇ ਉਹਨੂੰ ਤਾਵਾਨ ਸਮਝਦੇ ਨੇ ਕਿ ਲੈ ਸਾਨੂੰ ਇਹ ਚੱਟੀ ਪੈ ਗਈ। ਵ ਯਤਰੱਬਸੁ ਬਿਕੁਮ ਉਦ-ਦਵਾਇਰ, ਔਰ ਉਹ ਤੁਹਾਡੇ ਬਾਰੇ 'ਚ ਆਸ ਲਾ ਕੇ ਬੈਠੇ ਰਹਿੰਦੇ ਨੇ ਕਿ ਕਦੋਂ ਇਹ ਫਸਣ ਕਿਸੇ ਮੁਸੀਬਤ ਦੇ ਵਿੱਚ। ਅਲੈਹਿਮ ਦਾਇਰਾ ਤੁਸਾਓ, ਵੱਡੀ ਮੁਸੀਬਤ ਇਹਨਾਂ 'ਤੇ ਆਏਗੀ। ਵੱਲਾਹੁ ਸਮੀਉਨ ਅਲੀਮ, ਅਤੇ ਅੱਲਾਹ ਤਾਲਾ ਤਾਂ ਸਭ ਕੁਝ ਜਾਣਨ ਵਾਲਾ ਔਰ ਸਭ ਕੁਛ ਸੁਣਨ ਵਾਲਾ, ਅੱਲਾਹ ਤਾਲਾ ਸਭ ਕੁਛ ਸੁਣਨ ਵਾਲਾ, ਸਭ ਕੁਝ ਜਾਣਨ ਵਾਲਾ। ਵਮਿਨ ਅਲ ਆਰਾਬੀ ਮੈਂ ਯੂਮਿਨੁ ਬਿੱਲਾਹਿ ਵਲ ਯੌਮਿਲ ਆਖਿਰ, ਹਾਂ ਇਹਨਾਂ ਬਦੂਆਂ ਦੇ ਵਿੱਚੋਂ, ਇਹਨਾਂ ਪਿੰਡੂਆਂ ਦੇ ਵਿੱਚੋਂ ਯਕੀਨਨ ਕੁਛ ਐਸੇ ਵੀ ਹਨ ਜਿਹੜੇ ਅੱਲਾਹ ਅਤੇ ਆਖਰਤ ਦੇ ਦਿਨ 'ਤੇ ਪੱਕਾ ਈਮਾਨ ਰੱਖਦੇ ਨੇ। ਭਈਆ ਤਖਜ਼ੁ ਮਾ ਯੁਨਫਿਕੂ, ਔਰ ਜੋ ਕੁਛ ਵੀ ਅੱਲਾਹ ਦੇ ਰਸਤੇ 'ਚ ਖਰਚ ਕਰਦੇ ਨੇ ਉਹਨੂੰ ਸਮਝਦੇ ਨੇ ਕੁਰਬਾਤਿਨ ਇੰਦ ਅੱਲਾਹ, ਅੱਲਾਹ ਤਾਲਾ ਦੇ ਨੇੜੇ ਲਿਜਾਣ ਦਾ ਜ਼ਰੀਆ। ਵਸਲਾਵਾਤ ਰਸੂਲ ਹੀ, ਔਰ ਅੱਲਾਹ ਦੇ ਪੈਗੰਬਰ ਸੱਲ ਅਲੈਹ ਵਸੱਲਮ ਦੀਆਂ ਦੁਆਵਾਂ ਲੈਣ ਦਾ ਜ਼ਰੀਆ। ਅਲਾ ਇਨਹਾ ਕੁਰਬਤੁਲਲਾਹੁਮ, ਸੁਣ ਲਓ, ਜਾਣ ਲਓ ਕਿ ਵਾਕਈ ਉਹਨਾਂ ਨੂੰ ਕੁਰਬਤ ਲੱਭੇਗੀ। ਸਯੁਦਖਿਲੁਹੁਮ ਅੱਲਾਹੁ ਫੀ ਰਹਿਮਤਿਹੀ, ਅੱਲਾਹ ਤਾਲਾ ਉਹਨਾਂ ਨੂੰ ਆਪਣੀ ਰਹਿਮਤ ਦਾਖਿਲ ਫਰਮਾਏਗਾ। ਇਨ ਅੱਲਾਹ ਗਫੂਰ ਰਹੀਮ, ਬੇਸ਼ੱਕ ਅੱਲਾਹ ਤਾਲਾ ਬਖਸ਼ਣ ਵਾਲਾ ਰਹਿਮ ਫਰਮਾਨ ਵਾਲਾ ਹੈ। ਵਸਾਬਿਕੂਨ ਅਲਅਵਲੂਨ ਮਿਨ ਅਲਮੁਹਾਜਰੀਨ ਵਲ ਅਨਸਾਰੀ ਵਲਜ਼ੀਨ ਅਤਬਾਉਹੁਮ ਬਿਹਸਾਨ, ਅਤੇ ਅੱਗੇ ਨਿਕਲ ਜਾਣ ਵਾਲੇ ਪਹਿਲ ਕਰਨ ਵਾਲੇ ਮੁਹਾਜਰਾਂ ਦੇ ਵਿੱਚੋਂ ਅਤੇ ਮਦੀਨੇ ਦੇ ਅਨਸਾਰ ਦੇ ਵਿੱਚੋਂ ਜਿਹੜੇ ਨੇ ਉਹਨਾਂ ਦੀ ਮਦਦ ਕੀਤੀ, ਉਹਨਾਂ ਨੂੰ ਪਨਾਹ ਦਿੱਤੀ। ਵਲਜ਼ੀਨ ਅਤਬਾਉਹੁ, ਵਲਜ਼ੀਨ ਅਤਬਾਉਹੁਮ ਬਿਹਸਾਨ, ਔਰ ਉਹ ਲੋਕ ਜਿਨ੍ਹਾਂ ਨੇ ਨੇਕੀ ਦੇ ਜਜ਼ਬੇ ਦੇ ਨਾਲ ਉਹਨਾਂ ਦੀ ਪੈਰਵੀ ਕੀਤੀ। ਯਾਨੀ ਅਸਲ ਦੇ ਵਿੱਚ ਤਾਂ ਇਤਬਾ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦਾ, ਲੇਕਿਨ ਚੂੰਕਿ ਅੱਲਾਹ ਦੇ ਰਸੂਲ ਸਨ, ਉਹਨਾਂ 'ਤੇ ਅੱਲਾਹ ਤਾਲਾ ਦੀ ਖਸੂਸੀ ਮਿਹਰਬਾਨੀਆਂ ਸਨ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਅਕਸਰ ਰੋਜ਼ੇ ਨਾ ਹੁੰਦੇ ਸਨ, ਹਮੇਸ਼ਾ ਤਾਂ ਨਹੀਂ, ਔਰ ਸੋਮੇ ਵਿਸਾਲ ਵੀ ਰੱਖ ਲੈਂਦੇ ਸਨ ਕਿ ਇੱਕ ਰੋਜ਼ਾ ਇਫਤਾਰ ਨਹੀਂ ਕੀਤਾ, ਨਾਲ ਹੀ ਅਗਲਾ ਰੋਜ਼ਾ ਸ਼ੁਰੂ ਕਰਤਾ। ਲੇਕਿਨ ਉਮਤ ਨੂੰ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਮਨਾ ਫਰਮਾਇਆ ਇਸ ਕਰਨ ਤੋਂ। ਉਹਨਾਂ ਕਿਹਾ ਜੀ, ਮੈਨੂੰ ਤਾਂ ਅੱਲਾਹ ਮੇਰਾ ਰੱਬ ਖਵਾਉਂਦਾ ਵੀ ਹੈ ਅਤੇ ਪਿਆਉਂਦਾ ਵੀ ਹੈ, ਤਾਂ ਤੁਹਾਡੇ ਵਰਗਾ ਕਿਹੜਾ, ਤੁਹਾਡੇ 'ਚੋਂ ਕਿਹੜਾ ਮੇਰੇ ਵਰਗਾ। ਲਿਹਾਜ਼ਾ ਅਸਲ ਇਤਬਾਹ ਜਿਹੜਾ ਅਮਲੀ ਤੌਰ 'ਤੇ ਉਹ ਇਹਨਾਂ ਦਾ, ਸਾਬਿਕੂਨ ਅਲ ਅਵਲੂਨ ਦਾ, ਮੁਹਾਜਰਾਂ ਦੇ ਵਿੱਚੋਂ ਅਤੇ ਅਨਸਾਰੀਆਂ ਦੇ ਵਿੱਚੋਂ। ਬੜਾ ਵਾਜ਼ੇ ਕਿਹਾ ਗਿਆ ਕਿ ਵੱਲਜ਼ੀ ਨਤਬਾਉ ਹੁਮ ਬੇਅਹਿਸਾਨ, ਕਿ ਅੱਗੇ ਲੱਗ ਜਾਣਾ, ਅੱਗੇ ਵੱਧ ਜਾਣ ਵਾਲੇ ਅਤੇ ਪਹਿਲ ਕਰਨ ਵਾਲੇ ਮੁਹਾਜਰਾਂ ਦੇ ਵਿੱਚੋਂ ਵੀ ਅਤੇ ਅਨਸਾਰ ਦੇ ਵਿੱਚੋਂ ਵੀ, ਔਰ ਉਹ ਲੋਕ ਜਿਹੜੇ ਨੇਕੀ ਦੇ ਜਜ਼ਬੇ ਦੇ ਨਾਲ ਉਹਨਾਂ ਦੀ ਪੈਰਵੀ ਕਰਨਗੇ। ਰਜ਼ੀ ਅੱਲਾਹੁ ਅਨਹੁਮ ਵਰਦੂ ਅਨ, ਅੱਲਾਹ ਉਹਨਾਂ 'ਤੇ ਰਾਜ਼ੀ ਹੋ ਜਾਏਗਾ ਅਤੇ ਉਹ ਅੱਲਾਹ 'ਤੇ ਰਾਜ਼ੀ ਹੋਣਗੇ। ਵ ਅਅੱਦ ਅੱਲਾਹੁ ਵ ਅਅੱਦ ਲਹੁਮ ਜੰਨਾਤਿਨ ਤਜਰੀ ਮਿਨ ਤਹਿਤਿਹਾ ਅਲ-ਅਨਹਾਰੁ ਖਾਲਿਦੀਨ ਫੀਹਾ ਅਬਦਾ, ਅਤੇ ਅੱਲਾਹ ਨੇ ਉਹਨਾਂ ਦੇ ਵਾਸਤੇ ਉਹ ਬਾਗ ਤਿਆਰ ਕੀਤੇ ਹੋਏ ਜਿਹਨਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ, ਹਮੇਸ਼ਾ ਹਮੇਸ਼ ਉਹਨਾਂ ਦੇ ਅੰਦਰ ਰਹਿਣ ਵਾਸਤੇ। ਜ਼ਾਲਿਕ ਅਲ-ਫੌਜ਼ੁਲ ਅਜ਼ੀਮ, ਇਹ ਸਭ ਤੋਂ ਵੱਡੀ ਕਾਮਯਾਬੀ, ਅੱਲਾਹ ਤਾਲਾ ਸਾਨੂੰ ਸਭ ਨੂੰ ਨਸੀਬ ਕਰੇ। ਵ ਮਿਮਨ ਹੌਲਕੁਮ ਮਿਨ ਅਲ-ਆਰਾਬੀ ਮੁਨਾਫਿਕੂਨ, اور اے پہ اے مسلمانوں تہاڈے آسے پاسے سارے بدواں دے وچوں منافق ہیں، ومن اہل المدینہ دے تے مدینے دے اندر رہن والیاں دے وچوں وی، مردو علی النفاق ہے، جڑے نفاق دے اتے منافقت دے اتے اڑے ہیں، لا تعلمہم، تانوں نہیں انہاں دا پتہ، نانو نعلمہم، سانوں پتہ انہاں دا، سانو عذبہم مرتے ہی نہیں، اسی انہوں دگنا عذاب دیں گے، ثم یردون الی عذاب عظیم، اور پھر دنیا چ بھی دگنا عذاب دیں گے اور آخرت دے وچ بھی انہاں دے واسطے بہت بڑا عذاب ہے، جدھر ول جہدے ول وہ دوبارہ لے جائے جان گے۔ و آخرون اعترفوا بذنوبہم خلصوا عملا صالحا و آخر سیئا، اور کچھ ہور لوگ جڑے اپنے گناواں دا صاف صاف اعتراف کریں گے کہ جی ساڈے کول غلطی ہوئی، اور انہوں نے چنگے عمل تے بھڑے عمل آپس وچ ملاتے ہوئے سن، اسا اصلاح یتوب علیہم، امید ہے کہ اللہ تعالیٰ انہوں کی توبہ قبول کرے گا، ان اللہ غفور الرحیم، بے شک اللہ تعالیٰ بخشن والا مہربان ہے۔ موٹی گل کی ہے کہ گناہ کیتا ہے تو وہ اعتراف کر لو کہ میں غلطی کیتی ہے، اللہ دے رسول دے خلاف ساسیاں کیتی ہیں وہ خدمت چ حاضر ہو جاوے کہ جی میں اے پٹھے پٹھے کام کرتا رہا، مینوں تسی بھی معاف کر دیو تے اللہ دے حضور بھی میرے واسطے دعا کرو کہ اللہ بھی مجھے معاف کر دے، تے امید ہے کہ اللہ تعالیٰ انہوں کی توبہ قبول فرمائے گا، ان اللہ غفور الرحیم، بے شک اللہ تعالیٰ بخشن والا مہربان ہے۔ خود من اموالہم صدقۃً، اے پیغمبر صلی اللہ علیہ وسلم، تسی انہاں کولوں زکوٰۃ قبول کریا کرو، تو تطہرہم و تزکیہم، جڑا انہوں پاک بھی کرے گا اور انہوں کا تزکیہ بھی کرے گا بہا او دے ذریعے، وصلی علیہم، اور انہاں دا جنازہ بھی پڑھیا کرو، ان صلاتا کا سکن لہم، یعنی انہاں دے واسطے خیر دی دعا کریا کرو، واللہ ان صلاتا کا، بے شک تہاڈی نماز تہاڈی دعا انہاں دے واسطے تسکین دا باعث ہوئے گی، سکون ملے گا انہوں نے دے نال، واللہ سمیع علیم، تے اللہ تعالیٰ سنن والا جانن والا ہے۔ الم یعلم ان اللہ ہو یقبل التوبۃ عن عبادہ، کیا انہوں نے پتہ نہیں کہ اللہ تعالیٰ اپنے بندیاں دی توبہ قبول کرتا ہے، وہ یا خذ الصدقات، اور انہوں نے صدقات و خیرات قبول کرتا ہے، لیندا ہے انہوں کو، ون اللہ ہو التواب الرحیم، اور ایک ہی اللہ تعالیٰ بڑا توبہ قبول کرنے والا رحم فرمان والا ہے۔ وقل اعملوا، اور عمل کریا کرو، انہوں نے کہو کہ عمل کریا کرو، فسجر اللہ عملکم ورسولہ والمؤمنون، تے اللہ او دا پیغمبر اور ایمان والے وہ تہاڈے عملوں دا جائزہ لین گے، وستردون الی عالم الغیب والشہادہ، اور آخر کار تسی واپس لے جائے جاؤ گے اس ہستی دی طرف جڑی ساریاں لکیاں تے کھلیاں گلاں دے جانن والی ہے، فَيُنَبِّئُكُمْ بِمَا كُنْتُمْ تَعْمَلُونَ، پھر وہ تم دسے گا کہ تسی کی کرتوتاں کردے رہ سو۔ وَآخَرُونَ مُرْجَوْنَ لِأَمْرِ اللَّهِ اِمَّا يُعَذِّبُهُمْ وَإِمَّا يَتُوبُ عَلَيْهِمْ، اور کچھ وہ لوگ جنہ دے معاملے نو اللہ تعالیٰ دے حکم دے نال شرط بناتی گئی کہ اللہ فیصلہ کرے انہاں دا، اما یعذبہم، چاہے تو اللہ تعالیٰ انہاں نو عذاب دے وے، و اما یتوب علیہم، یا انہاں دی توبہ قبول کر لے، واللہ علیم حکیم، اللہ تعالیٰ تا جانن والا حکمت والا ہے۔ والذین اتخذوا مسجدا ضرارا و کفرا و تفریقا بین المؤمنین و ارصادا لمن حارب اللہ و رسولہ من قبل، مدینے دے منافقاں نے ایک وکری مسجد بنائی، یعنی بہانہ تو کچھ اور بنایا کہ جی ذرا قریب آبادی دے ساری مسجد ہوئے، لیکن مقصد کی سی کہ اسی اُدھے بہ کے صلاح مشورے کریے اسلام نو اور نبی اکرم صلی اللہ علیہ وسلم نو نقصان پہنچانے واسطے، تو حضور صلی اللہ علیہ وسلم نو کیا کہ تسی اتھے آ کے نماز پڑھاؤ سانو، یعنی افتتاح کرو، جتنا کہتے ہیں نا مسجد دا، اللہ نے منع کرتا نبی اکرم صلی اللہ علیہ وسلم نو کہ تسی اس مسجد جا کے بالکل نہ کھڑے ہونا نہ اتھے نماز پڑھنا، لہٰذا نبی اکرم صلی اللہ علیہ وسلم نے جا کے اس مسجد نو ہٹا دیتا، تو انو مسجد ضرار کہندے ہیں، نقصان پہنچانے والی مسجد۔ والذین اتخذوا مسجدا ضرارا و کفرا و تفریقا بین المؤمنین و ارصادا لمن حارب اللہ و رسولہ من قبل، اور انہیں چو کچھ وہ بھی ہیں جنہوں نے اس غرض دے نال اس مقصد دے تحت مسجد بنوائی کہ وہ مسلمانوں نو نقصان پہنچان اور کفر دا اڈا بنان انہوں اور مسلمانوں دے درمیان تفریق پیدا کرنے واسطے، انہاں وچ فٹ پاؤن واسطے اس مسجد نو استعمال کرن اور انہوں ایک پناہ گاہ بنان، کمین گاہ بنان کہ جتھوں بہ کے وہ حملے کریا کرن تے تیر چلایا کرن نبی اکرم صلی اللہ علیہ وسلم تے مسلمانوں کے اتنے، انہاں لوگوں کی پناہ گاہ بنن جڑے اللہ تے انہاں دے رسول دے نال جنگ کر چکے ہون، یعنی قریش انہاں کو لان مدینے دے سلاح مشورے کرن تے اگوں نکل جان، یا یہودی اتھے آن تے انہاں نال سلاح مشورے کرن، والا یہ لفنا ان اردنا الا الحسنا، اور یہ ضرور قسمہ چکن گے کہ ساڈا ارادہ صرف نیکی دا سی، واللہ یشہد انہم لکاذبون، اللہ تعالیٰ گواہی دیندا ہے کہ یہ سب جھوٹے ہیں، لا تقم فیہ ابدا، اے پیغمبر اس مسجد وچ کدی نماز نہ پڑھنا، لم مسجد اسی سال تقوا من اول یومن، اور وہ مسجد جڑی پہلے دن تو خوف خدا اللہ تعالیٰ دے ڈر دے بنیاد تے رکھی گئی ہے، جدی بنیاد تقوا تے رکھی گئی ہوئے، اللہ دے ڈر دے بنیاد تے رکھی گئی ہوئے، پہلے دن تو احق ان تقوم فیہ، او دا زیادہ حق ہے کہ تسی او دے وچ کھلو کے نماز پڑھو، فیہ رجال یحبون ان یتطہروا، اس مسجد دے وچ ایسے لوگ ہیں جڑے کہ چند ہیں آئیے تتا ہرو کہ وہ پاکی اختیار کر لین، پاک ہو جان، واللہ یحب المطہرین، اور اللہ تعالیٰ تا جڑے پاک ہونا چاہن انہوں پسند کرتا ہے، افمن اساسا بنیانہ ہو علی تقوی من اللہ و رضوان خیر من اساسا بنیانہ ہو علی شفا جروف ہار فن ہار بھی فی نار جہنم، کیا بلا پلا وہ شخص جنہیں اپنی عمارت دی بنیاد اللہ دے خوف سے رکھی ہوئے اور انہوں راضی کرنے سے رکھی ہوئے، وہ بہتر ہے امن اساسا بنیانہ ہو، یا جنہیں اپنی عمارت دی بنیاد رکھی ہوئے الا شفا جروفن ہارن، ایک ایسے کھڈے دے اتنے کہ جہد اتنے وہ کھلوے، تو کسی کھائی دے اتنے کھلوو نا جس نرم جگہ ہوئے تو پیر تا وچ کھب جائے گا تو نال ہی تم مودے ہو جاؤ گے وہ اندر، کہ یا او جس بندے نے اپنی عمارت دی بنیاد رکھی ہوئے ایک کھڈے دے کنارے دے اتنے کہ جڑا انہوں لے کے جہنم دے وچ ڈگ پوے، واللہ لا یہدی القوم الظالمین، تو اللہ تعالیٰ ایسے ظالموں کو رستہ نہیں دکھاندا ہوں، لا یزال بنیانہم الذی بنوا ریبۃ فی قلوبہم، اے عمارت جڑی انہوں نے بنائی ہے وہ ہمیشہ انہوں نے دلوں دے وچ ایک شک پاندی رہے گی، انہوں نے پریشان کر دی رہے گی، ضمیر انہوں کا ملامت کرتا رہے گا انہوں نے، الا تقطع قلوبہم، اور جدو تک انہوں نے دل ٹکڑے ٹکڑے نہ کرتے جان اس دل دے وچوں وہ جڑی انہوں نے خلش ہے وہ دور نہیں ہوئے گی، واللہ علیم حکیم، اللہ تعالیٰ جانن والا حکمت والا ہے، ان اللہ اشترى من المؤمنین انفسهم واموالهم بان لهم الجنہ، کوئی شک نہیں اللہ نے مومنہ کلوں انہوں دی جان انہوں دی جانا تو انہوں دے مال جنت دے عوض خرید لین، کی کیا انہوں نے، یہ بڑی پیاری آیت ہے، یہ بارے کیا گیا کہ اس طرح ہی ہے جس طرح کوئی باپ اپنے بچے نو بسکٹوں کا پیکٹ لیا کے دینا ہے، کہتا لے پتر بسکٹ کھا لا، وہ پیکٹ کھول کے تے بڑا ایک ایک بسکٹ کھا رہا ہوں، وہ والد کہتا پتر ایک مینوں بھی دے دے، بچہ کہتا میں کوئی دیا، وہ والد نے آپ لیا کے دیتے اور وہ کھو کے بھی کھا سکتا ہے، لیکن جو مزہ بچے کو منگن کا آتا ہے کہ بچہ اپنے خوشی نال دے وے، تو جو باپ دا دل باغ باپ ہوندا ہے باغ باغ ہوندا ہے وہ دا اندازہ نہیں کیتا جا سکتا، اللہ تعالیٰ نے سب کچھ سن دیتا ہے، جان بھی اللہ دے دیتی ہے، جسم بھی اللہ دا دیتا ہے، مال بھی اللہ دا دیتا ہے، اللہ تعالیٰ ہی کہندا کہ میں نوں دیو میرے رستے چلا دیو، تو اسی کی کرنے ہیں، اسی کہنے ہیں بچے دا میں کو دیے میں کو دیا، اللہ تعالیٰ دا کی ہے، وہ اینوں سودا قرار دے رہا ہے کہ میں تہاڈے جان مال تہاڈے کول خرید لین، تانوں ایہدے بدلے میں جنت دیاں گا، یہ وہی مہربانی ہے کہ وہ کہہ کہ میں خریدار ہاں، حالانکہ وہ سب کچھ ہے ہی وہ، ان اللہ اشترى من المؤمنین انفسهم واموالهم بان لهم الجنہ، کوئی شک نہیں اللہ نے مومنہ کروں انہوں دی جانا تے انہوں دے مال جنت دے عوض خرید لین، جو قاتلون فی سبیل اللہ، وہ اللہ دے رستے جنگ کر دین، فیقتلون و یقتلون، تے قتل کردے بھی ہیں تے قتل ہو بھی جاندے ہیں، اللہ تعالیٰ نے یہ نہیں رکھیا ہے کہ تسی میرے رستے لڑو گے تے تہاڈے تے کوئی تلوار دا وال کامیاب نہیں ہوئے گا، تے تانوں نہ کوئی گولی لگے گی نہ تانوں کوئی نیزہ لگے گا، ਨਾ ਤੁਹਾਡੇ ਤੋਂ ਕੋਈ ਬੰਬ ਧਮਾਕਾ ਹੋਏਗਾ, ਸਭ ਕੁਛ ਹੋ ਸਕਦਾ। ਫਜਖਤੂਲੂ ਨਾ, ਉਹ ਕਤਲ ਵੀ ਕਰਨਗੇ ਅਤੇ ਕਤਲ ਹੋ ਵੀ ਜਾਣਗੇ। ਅੱਛਾ, ਕਿਉਂਕਿ ਇਹ ਮਾਮਲਾ ਸਾਰਾ ਉਧਾਰ ਦਾ, ਤੁਸੀਂ ਇਸ ਤਰ੍ਹਾਂ ਸਮਝੋ ਜਿਸ ਤਰ੍ਹਾਂ ਕੋਈ ਵੱਡਾ ਸ਼ਹਿਰ ਹੈ, ਫੈਸਲਾਬਾਦ ਹੈ, ਇਹਦੀ ਵੱਡੀ ਮਾਰਕੀਟ ਹੈ, ਇੱਥੇ ਕੋਈ ਸਾਰੇ ਇਰਦ ਗਿਰਦ ਦੇ ਜਿੰਨੇ ਪਿੰਡ ਹਨ, ਜਿੰਨੇ ਕਸਬੇ ਨੇ, ਉਹਨਾਂ ਦੇ ਵਪਾਰੀ ਮਾਲ ਲੈਣ ਵਾਸਤੇ ਇੱਥੇ ਆਉਂਦੇ ਨੇ। ਉਹਨਾਂ ਕੋਲ ਲਿਸਟ ਹੁੰਦੀ ਹੈ, ਇੱਕ ਦੁਕਾਨ 'ਤੇ ਗਏ, ਹਾਂਜੀ ਫਲਾਣੀ ਚੀਜ਼ ਹੈ, ਅੱਛਾ ਇੰਨੇ ਨਕ ਦੇ ਦਿਓ, ਫਲਾਣੀ ਚੀਜ਼ ਹੈ ਇੰਨੇ ਕਿਲੋ ਦੇ ਦਿਓ, ਇਹ ਚੀਜ਼ ਹੈ ਹਾਂਜੀ ਇੰਨਾ ਮਾਲ ਦੇ ਦਿਓ, ਉਹ ਮਾਲ ਉੱਥੇ ਔਡਰ ਦੇ ਕੇ ਫਿਰ ਅਗਲੀ ਦੁਕਾਨ ਚਲੇ ਜਾਂਦੇ, ਉੱਥੇ ਔਡਰ ਦਿੰਦੇ ਨੇ, ਫਿਰ ਅਗਲੀ ਦੁਕਾਨ ਜਾਂਦੇ, ਫਿਰ ਔਡਰ ਦਿੰਦੇ, ਸ਼ਾਮ ਨੂੰ ਉਹ ਪਿਕਅਪ ਆਉਂਦੀ ਹੈ, ਗੱਡੀ ਆਉਂਦੀ ਹੈ, ਕੋਈ ਲੋਡਰ ਆਉਂਦਾ ਉਹਨਾਂ ਦਾ, ਉਹ ਕਹਿੰਦਾ ਜੀ ਫਲਾਣੇ ਜਿਹੜਾ ਸਮੁੰਦਰੀ ਦੀ ਦੁਕਾਨ ਫਲਾਣੀ ਹੈ ਉਹਦਾ ਮਾਲ ਦੇ ਦਿਓ, ਉਹ ਪੈਕ ਹੋਇਆ ਪਿਆ ਹੁੰਦਾ ਰੱਖੀ ਜਾਂਦਾ ਉੱਤੇ। ਜਦੋਂ ਕੋਈ ਦੁਕਾਨਦਾਰ ਸੌਦਾ ਕਿਸੇ ਨੂੰ ਦੇ ਦਿੰਦਾ, ਪਿਆ ਹਾਲੀ ਉਹਦੀ ਦੁਕਾਨ 'ਤੇ ਹੁੰਦਾ, ਬਾਅਦ ਵਿੱਚ ਕੋਈ ਪ੍ਰਚੂਨ ਦਾ ਗਾਹਕ ਆ ਜਾਂਦਾ, ਪਰ ਅਗਰ ਉਹ ਬੇਈਮਾਨ ਹੋਏਗਾ ਤਾਂ ਇਸ ਤਰ੍ਹਾਂ ਤਾਂ ਪ੍ਰਚੂਨ ਤਾਂ ਬਹੁਤ ਹੀ ਕੀਮਤ ਦਿੰਦਾ, ਪ੍ਰਚੂਨ ਦਾ ਰੇਟ ਜ਼ਿਆਦਾ ਹੁੰਦਾ, ਅਤੇ ਉਹ ਕੋਈ ਆ ਕੇ ਪ੍ਰਚੂਨ ਦਾ ਗਾਹਕ ਪੁੱਛਦਾ ਜੀ ਫਲਾਣੀ ਚੀਜ਼ ਹੈ, ਅਗਰ ਉਹਦੇ ਇਮਾਨਦਾਰ ਹੋਏਗਾ ਤਾਂ ਉਹ ਕਹੇਗਾ ਜੀ ਨਹੀਂ, ਉਹ ਪ੍ਰਚੂਨ ਦਾ ਗਾਹਕ ਹੈ, ਉਹ ਪਈ ਤਾਂ ਹੋਈ ਹੈ, ਨਹੀਂ ਜੀ ਇਹ ਵਿਕੀ ਹੋਈ ਹੈ, ਇਹ ਕੀ ਹੈ, ਇਹ ਅਮਾਨਤ ਦੀ ਗੱਲ ਹੈ, ਇਮਾਨਦਾਰੀ ਦੀ ਗੱਲ ਹੈ। ਔਰ ਜਿਹੜਾ ਬੇਈਮਾਨ ਹੋਏਗਾ ਉਹ ਦੁਬਾਰਾ ਵੇਚ ਦੇਗਾ, ਔਰ ਸ਼ਾਮ ਨੂੰ ਜਦੋਂ ਉਹਦਾ ਪਹਿਲਾ ਮਾਲਕ ਆਏਗਾ ਜਿਹਨੂੰ ਪਹਿਲੇ ਵੇਚੀ ਸੀ, ਉਹ ਕਹੇ ਜੀ ਉਹ ਅਸੀਂ ਗਲਤੀ ਨਾਲ ਕਹਿ ਦਿੱਤਾ ਸੀ, ਉਹ ਸਾਡੇ ਕੋਲ ਸਟਾਕ ਵਿੱਚ ਕੋਈ ਨਹੀਂ ਸੀ। ਹੁਣ ਕੀ ਹੈ, ਅੱਲਾਹ ਤਾਲਾ ਨੇ ਜਾਨ ਮਾਲ ਦਿੱਤਾ ਹੈ ਵੀ ਉਹਦਾ ਸੀ, ਜਦੋਂ ਅਸੀਂ ਈਮਾਨ ਲਿਆਏ ਅਸੀਂ ਦੁਬਾਰਾ ਇਕਰਾਰ ਕਰ ਲਿਆ ਕਿ ਮਾਲ ਮੇਰਾ ਨਹੀਂ, ਨਾ ਜਾਨ ਮੇਰੀ ਨਾ ਮਾਲ ਮੇਰਾ, ਇਹ ਅੱਲਾਹ ਦਾ, ਵੇਚ ਦਿੱਤਾ। ਉਸ ਤੋਂ ਬਾਅਦ ਕੀ ਹੈ ਕਿ ਅੱਲਾਹ ਜਦੋਂ ਤਕਾਜ਼ਾ ਕਰਦਾ ਕਿ ਹੁਣ ਲਾ ਦੇ ਮੇਰੇ ਰਸਤੇ, ਜਾਂ ਮੇਰਾ ਬੰਦਾ ਇਹਨੂੰ ਦੇ ਦੇ, ਯਾਨੀ ਮੇਰੇ ਰਸਤੇ 'ਚ ਲਾ ਦੇ, ਅਤੇ ਫਿਰ ਇਨਸਾਨ ਅਗਰ ਉੱਥੋਂ ਉਹਨੂੰ ਨਾ ਦੇਵੇ ਇਹਦਾ ਮਤਲਬ ਹੈ ਕੋਈ ਬਦਦਿਆਨਤ ਹੈ। ਅੱਛਾ, ਹੁਣ ਇੱਥੇ ਇੱਕ ਦੂਸਰਾ ਮਾਮਲਾ ਹੈ ਕਿ ਮਾਲ ਅੱਲਾਹ ਨੇ ਖਰੀਦ ਕੇ ਰੱਖਿਆ ਵੀ ਸਾਡੇ ਕੋਲ ਹੀ ਹੋਇਆ ਕਿ ਜਦੋਂ ਮੈਨੂੰ ਲੋੜ ਪੈ ਗਈ ਮੈਂ ਲੈ ਲਵਾਂਗਾ, ਦੂਸਰੇ ਪਾਸੇ ਜਿਹੜੀ ਪੇਮੈਂਟ ਹੈ ਉਹ ਵੀ ਉਧਾਰ ਹੈ, ਅਗਲੇ ਜਾਣ ਦਿਆਂਗਾ, ਯਕੀਨ ਹੋਏਗਾ ਸਾਨੂੰ ਅਤੇ ਅਸੀਂ ਅੱਲਾਹ ਨਾਲ ਸੌਦਾ ਕਰਾਂਗੇ, ਜੇ ਯਕੀਨ ਨਹੀਂ ਤਾਂ ਫਿਰ ਅਸੀਂ ਅੱਲਾਹ ਨੂੰ ਇਹ ਸੌਦਾ ਨਹੀਂ ਦੇਣਾ। ਇਹ ਸਭ ਸੌਦੇ ਯਕੀਨ ਦੇ ਸੌਦੇ ਨੇ, ਈਮਾਨ ਦੇ ਸੌਦੇ ਨੇ। ਹੁਣ ਜਦੋਂ ਵੀ ਉਧਾਰ ਸੌਦਾ ਕੋਈ ਲੈ ਕੇ ਜਾਂਦਾ ਤੁਹਾਨੂੰ ਕੋਈ ਨਾ ਕੋਈ ਗਰੰਟੀ ਦਿੰਦਾ, ਉਹ ਗਰੰਟੀ ਕਈ ਕਿਸਮ ਦੀ ਹੁੰਦੀ ਹੈ, ਮਤਲਬ ਅੱਜ ਕੱਲ੍ਹ ਬੈਂਕ ਗਰੰਟੀ ਹੁੰਦੀ ਹੈ, ਬੈਂਕ ਨੇ ਗਰੰਟੀ ਦੇ ਦਿੱਤੀ, ਹੁਣ ਬੈਂਕ ਪਾਬੰਦ ਹੈ ਕਿ ਉਹ ਤੁਹਾਨੂੰ ਪੇਮੈਂਟ ਕਰੇਗਾ, ਅਗਲਾ ਬੰਦਾ ਮੁਕਰ ਵੀ ਜਾਵੇ ਉਹ ਬੈਂਕ ਨਾਲ ਹਿਸਾਬ ਹੈ ਉਹਦਾ, ਤੁਹਾਨੂੰ ਪੇਮੈਂਟ ਮਿਲ ਜਾਣੀ, ਜਾਂ ਕੋਈ ਸ਼ਖਸੀ ਜ਼ਮਾਨਤ ਹੁੰਦੀ ਹੈ, ਜਾਂ ਇੱਕ ਮੰਡੀ 'ਚ ਸਾਖ ਵੀ ਹੁੰਦੀ ਹੈ, ਬਾਅਦ ਪਾਰਟੀਆਂ ਉਹਨਾਂ ਦੀ ਸਾਖ ਹੈ, ਲੋਕ ਲੱਖਾਂ ਕਰੋੜਾਂ ਦਾ ਮਾਲ ਉਹਨਾਂ ਨੂੰ ਚੁਕਾ ਦਿੰਦੇ ਨੇ, ਇਸ ਵਾਸਤੇ ਪੂਰੀ ਮੰਡੀ 'ਚ ਪਤਾ ਕਿ ਉਹਨਾਂ ਨੇ ਕਦੀ ਆਪਣਾ ਵਾਅਦਾ ਤੋੜਿਆ ਨਹੀਂ, ਕਦੀ ਕਿਸੇ ਦੀ ਪੇਮੈਂਟ ਮਾਰੀ ਨਹੀਂ। ਹੁਣ ਇੱਥੇ ਉਹ ਗੱਲ ਆ ਰਹੀ ਹੈ ਕਿ ਇੱਥੇ ਇਹਦੀ ਗਰੰਟੀ ਕਿ ਅੱਲਾਹ ਤਾਲਾ ਤੁਹਾਨੂੰ ਦੇਗਾ ਇਹ ਕਿੱਥੇ ਕਿੱਥੇ ਲਿਖੀ ਹੋਈ ਹੈ, ਵਾਅਦਾ ਨਾ ਲਏ ਹੱਕਨ, ਇਸ ਵਾਅਦੇ ਦਾ ਸੱਚਾ ਹੋਣਾ ਲਿਖਿਆ ਹੋਇਆ ਫਿਰ ਤੌਰਾਤ ਹੀ, ਤੌਰਾਤ 'ਚ, ਵਲ ਇੰਜੀਲ ਹੀ, ਔਰ ਇੰਜੀਲ ਸ਼ਰੀਫ 'ਚ, ਤੌਰਾਤ ਸ਼ਰੀਫ 'ਚ, ਇੰਜੀਲ ਸ਼ਰੀਫ 'ਚ, ਵਲ ਕੁਰਾਨ, ਔਰ ਕੁਰਾਨ ਸ਼ਰੀਫ 'ਚ। ਵਮਨ ਔਫਾ ਵੀ ਆਦੀ ਮਿਨ ਅੱਲਾਹ, ਇਹ ਹੈ ਸਾਖ ਬੰਦੇ ਦੀ, ਵਿਆਰ ਬੰਦੇ ਦੀ, ਜਿਹੜੀ ਸਾਰੀ ਮਾਰਕੀਟ ਵਿੱਚ ਪਤਾ ਹੈ, ਵਮਨ ਔਫਾ ਵੀ ਆਦੀ ਮਿਨ ਅੱਲਾਹ, ਔਰ ਅੱਲਾਹ ਤੋਂ ਵੱਧ ਕੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਹੋਰ ਹੈ ਵੀ ਕੌਣ, ਫਸਤਬ ਸ਼ੁਰੂ ਬਿਬਾਈ ਕੁਮ ਅੱਲਾਜ਼ੀ ਬਾਯਾ ਤੁਮ ਵੀ, ਅਤੇ ਖੁਸ਼ ਹੋ ਜਾਓ, ਖੁਸ਼ੀਆਂ ਮਨਾਓ ਉਸ ਸੌਦੇ ਦੀ ਵਜ੍ਹਾ ਤੋਂ, ਉਸ ਸੌਦੇ 'ਤੇ, ਅੱਲਾਜ਼ੀ ਬਾਯਾ ਤੁਮ ਵੀ, ਜਿਹੜਾ ਤੁਸੀਂ ਅੱਜ ਕਰ ਲਿਆ। ਸ਼ਾਮ ਹੁੰਦੀ ਨਾ ਜਦੋਂ, ਤਾਂ ਦੁਕਾਨਦਾਰ ਦਾ ਤੁਸੀਂ ਸ਼ਕਲ ਦੇਖਦੇ ਹੋ ਨਾ, ਤੁਹਾਨੂੰ ਪਤਾ ਲੱਗਦਾ ਕਿ ਅੱਜ ਉਹਦੀ ਵਿਕਰੀ ਕਿੰਨੀ ਕੁ ਹੋਈ ਹੈ, ਜੇ ਮੰਦਾ ਰਿਹਾ ਹੋਵੇ ਨਾ ਉਹਦੇ ਮੂੰਹ 'ਤੇ 12 ਵਜੇ ਹੁੰਦੇ, ਔਰ ਜੇ ਚੰਗੀ ਵਿਕਰੀ ਹੋਈ ਹੋਵੇ ਤਾਂ ਉਹਦਾ ਚਿਹਰੇ 'ਤੇ ਰੌਣਕ ਹੁੰਦੀ ਹੈ, ਚਮਕ ਰਿਹਾ ਹੁੰਦਾ ਚਿਹਰਾ ਉਹਦਾ। ਔਰ ਜੇ ਕਦੀ ਐਸਾ ਹੋਵੇ ਕਿ ਇੱਕੋ ਪਾਰਟੀ ਆ ਕੇ ਸਾਰਾ ਮਾਲ ਖਰੀਦ ਕੇ ਪੂਰੀ ਦੁਕਾਨ ਖਰੀਦ ਕੇ ਲੈ ਜਾਵੇ, ਔਰ ਪੱਕਾ ਪਤਾ ਵੀ ਹੋਵੇ ਕਿ ਪੇਮੈਂਟ ਹੋ ਜਾਣੀ ਹੈ, ਜਾਣੀ ਕਿਧਰੇ ਨਹੀਂ, ਅਤੇ ਵਾਹ 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 ਵਾਹ, ਇੱਕ ਮੀਲ ਤੋਂ ਦੇਖੋਗੇ ਨਾ ਉਸ ਬੰਦੇ ਦੀ ਚਮਕ ਤੁਹਾਨੂੰ ਨਜ਼ਰ ਆ ਜਾਏਗੀ। ਇੱਥੇ ਕੀ ਹੋਇਆ, ਇਸ ਪੂਰੇ ਜਾਨ ਦੇ ਮਾਲਕ ਨੇ, ਅਸਮਾਨਾ ਜ਼ਮੀਨ ਦੇ ਮਾਲਕ ਨੇ, ਰੱਬੁਲ ਆਲਮੀਨ ਨੇ ਸਾਰਾ ਮਾਲ ਖਰੀਦ ਲਿਆ, ਮੇਰੀ ਜਾਨ ਵੀ ਖਰੀਦ ਲਈ, ਮੇਰਾ ਮਾਲ ਵੀ ਖਰੀਦ ਲਿਆ, ਔਰ ਉਹਨੇ ਵਾਅਦਾ ਕੀਤਾ ਕਿ ਤੈਨੂੰ ਮੈਂ ਜੰਨਤ ਦਿਆਂਗਾ, ਅਤੇ ਇਸ ਤੋਂ ਬਿਹਤਰ ਸੌਦਾ ਕੋਈ ਹੋ ਸਕਦਾ? ਫਸਟ ਅਪ ਸ਼ੁਰੂ ਬੀ ਬਾਏ ਕੁਮ ਅੱਲਾ ਦੀ ਬਾਇਆ ਤੁਮ ਵੀ, ਅਤੇ ਖੁਸ਼ੀਆਂ ਮਨਾਓ ਉਸ ਸੌਦੇ ਦੇ ਉੱਤੇ ਜਿਹੜਾ ਅਸੀਂ ਅੱਜ ਕਰ ਲਿਆ। ਜ਼ਾਲਿਕਾ ਹੁਵ ਅਲ ਫੌਜ਼ ਅਲ ਅਜ਼ੀਮ, ਇਹੋ ਹੀ ਹੈ ਸਭ ਤੋਂ ਵੱਡੀ ਕਾਮਯਾਬੀ। ਅੱਛਾ ਹੁਣ ਸੌਦਾ ਕਰ ਲਿਆ, ਮਾਲ ਸਾਡੇ ਕੋਲ ਹੀ ਪਿਆ ਹੈ, ਹੁਣ ਕਰਨਾ ਕੀ ਹੈ? ਅਤਾਇਬੂਨ ਅਲ ਆਬਿਦੂਨ ਅਲ ਹਾਮਿਦੂਨ ਅਲ ਸਾਇਹੂਨ ਅਲ ਰਾਕਿਊਨ ਅਲ ਸਾਜਿਦੂਨ ਅਲ ਆਮਿਰੂਨ ਬਿਲ ਮਾਰੂਫੀ ਵੰਨਾਹੂਨ ਅਨਿਲ ਮੁਨਕਰੀ ਵਲ ਹਾਫਿਜ਼ੂਨ ਅਲ ਹੁਦੂਦਿਲਲਾਹ। ਤੌਬਾ ਕਰਨ ਵਾਲੇ, ਯਾਨੀ ਇੱਕ ਬੰਦਾ ਹੈ ਮੋਮਿਨ ਜਿਹਨੇ ਆਪਣਾ ਸਭ ਕੁਛ ਅੱਲਾਹ ਦੇ ਹੱਥ ਫਰੋਖਤ ਕੀਤਾ ਹੋਵੇ ਲੇਕਿਨ ਵਰਤ ਰਿਹਾ ਹੋਵੇ ਉਹਦੀ ਇਜਾਜ਼ਤ ਦੇ ਨਾਲ, ਉਹਦਾ ਤਰਜ਼ ਅਮਲ ਕੀ ਹੋਏਗਾ? ਹਰ ਵਕਤ ਤੌਬਾ ਕਰ ਰਹਿਣ ਵਾਲਾ। ਤੌਬਾ ਕੀ ਅਮਲ ਨਹੀਂ, ਇੱਕ ਤਰਜ਼ ਅਮਲ ਹੈ, ਹਰ ਵੇਲੇ ਮਾਫ਼ੀ ਮੰਗਦੇ ਰਹਿਣਾ, ਹਰ ਵੇਲੇ ਤੌਬਾ ਕਰਦੇ ਰਹਿਣਾ। ਆ ਵੀ ਦੂਨਾ ਇਬਾਦਤ ਗੁਜ਼ਾਰੀ, ਇੱਕ ਹੈ ਇਬਾਦਾਤ ਨਮਾਜ਼ ਹਜ ਜ਼ਕਾਤ, ਉਹਦਾ ਜ਼ਿਕਰ ਅੱਗੇ ਆਏਗਾ, ਇੱਕ ਹੈ ਯਾਨੀ ਬੰਦਿਆਂ ਵਾਲਾ ਤਰਜ਼ ਅਮਲ ਕਿ ਯਾ ਅੱਲਾ ਮੈਂ ਤੇਰਾ ਗੁਲਾਮ ਹਾਂ, ਮੈਂ ਤੇਰਾ ਬੰਦਾ, ਮੇਰਾ ਕੰਮ ਹੀ ਤੇਰੀ ਬੰਦਗੀ ਹੈ। ਵਲ ਹਾਮਿਦੂਨ ਹਮਦ ਕਰਨ ਵਾਲੇ, ਹਮਦ ਕੀ ਹੈ? ਅੱਲਾਹ ਤਾਲਾ ਦੀ ਤਾਰੀਫ, ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ, ਅਲਹਮਦੁਲਿਲਾ ਕਹਿਣਾ, ਇਹ ਵੀ ਹਰ ਵਕਤ ਤੋਂ ਸ਼ੁਕਰ ਅਦਾ ਕਰਦੇ ਰਹਿਣਾ ਅੱਲਾਹ ਤਾਲਾ, ਅੱਲਾਹ ਤਾਲਾ ਦਾ। ਉਸ ਤੋਂ ਬਾਅਦ ਫਰਮਾਇਆ ਵਸਾਏ ਹੁਨ ਅਲ ਰਾਕਿਊ ਨ ਸਾਜਿਦੂ। ਸਿਆਹਤ, ਇਹ ਕਹਿੰਦੇ ਸਨ ਰਹਿਬਾਨੀਅਤ ਨੂੰ, ਤਰਕੇ ਦੁਨੀਆ, ਦੁਨੀਆ ਛੱਡ ਦੇਣਾ, ਜੰਗਲਾਂ ਚਲੇ ਜਾਣਾ। ਔਰ ਜਿਹੜਾ ਈਸਾਈਆਂ ਦੇ ਵਿੱਚ ਔਰ ਹਿੰਦੂ ਜੋਗੀਆਂ ਦੇ ਵਿੱਚ ਵੀ ਸਾਨੂੰ ਮਿਲਦਾ, ਲੇਕਿਨ ਨਬੀ ਅਕਰਮ ਸੱਲ ਫਰਮਾਇਆ ਕਿ ਲਾ ਸਿਆਹਤ ਫਿਲ ਇਸਲਾਮ ਇਲਾ ਸੌਮ, ਇਸਲਾਮ ਦੇ ਵਿੱਚ ਕੋਈ ਰਹਿਬਾਨੀਅਤ, ਕੋਈ ਤਰਕੇ ਦੁਨੀਆ ਨਹੀਂ ਸਿਵਾਏ ਰੋਜ਼ੇ ਦੇ। ਤੋ ਅਸਾਈ ਹੋਣਾ ਰੋਜ਼ੇ ਰੱਖਣ ਵਾਲੇ, ਵਰ ਰਾਕਿਊ ਨਾ ਰਕੂ ਕਰਨ ਵਾਲੇ, ਅਸਾਜਦੂ ਨਾ ਸਜਦਾ ਕਰਨ ਵਾਲੇ। ਹੁਣ ਰਕੂ ਅਤੇ ਸਜਦਾ ਇਹ ਦੋਵੇਂ ਨਮਾਜ਼ ਦੇ ਦੋ ਅਰਕਾਨ ਹਨ। ਮੁਰਾਦ ਕੀ ਹੋਇਆ? ਰੋਜ਼ੇ ਰੱਖਣ ਵਾਲੇ, ਨਮਾਜ਼ ਪੜ੍ਹਨ ਵਾਲੇ, ਔਰ ਇਹਦੇ ਨਾਲ ਹੀ ਹੱਜ ਜ਼ਕਾਤ ਵੀ ਇਹਦੇ ਤਹਿਤ ਆ ਗਏ। ਅਲ ਆਮਿਰੂ ਨਾ ਬਿਲ ਮਾਰੂਫ, ਨੇਕੀ ਦਾ ਹੁਕਮ ਦੇਣ ਵਾਲੇ, ਯਾਨੀ ਪਹਿਲੇ ਤਿੰਨ ਜਿਹੜੇ ਨੇ ਉਹ ਇਨਸਾਨ ਦੇ ਤਰਜ਼ ਅਮਲ ਹਨ, ਹਰ ਵੇਲੇ ਸ਼ੁਕਰ ਅਦਾ ਕਰਦਾ ਰਹਿੰਦਾ, ਹਰ ਵੇਲੇ ਮਾਫ਼ੀ ਮੰਗਦਾ ਰਹਿੰਦਾ, ਔਰ ਅੱਲਾਹ ਤਾਲਾ ਦੀ ਬੰਦਗੀ ਉਹਦੀ ਗੁਲਾਮੀ ਦੇ ਵਿੱਚ ਰਹਿੰਦਾ, ਆਪਣੇ ਆਪ ਨੂੰ ਅੱਲਾਹ ਦਾ ਗੁਲਾਮ ਸਮਝਦਾ, ਮਾਲਿਕ ਨਹੀਂ ਸਮਝਦਾ। ਔਰ ਅਗਲੇ ਤਿੰਨ ਜਿਹੜੀਆਂ ਇਬਾਦਤਾਂ ਨਮਾਜ਼, ਰੋਜ਼ਾ, ਹਜ, ਜ਼ਕਾਤ, ਉਸ ਤੋਂ ਬਾਅਦ ਹੈ ਕਿ ਬਾਕੀ ਇਨਸਾਨਾਂ ਦੇ ਨਾਲ ਉਹ ਤਰਜ਼ ਅਮਲ ਕੀ ਹੈ? ਅਲ ਆਮਿਰੂਨ ਬਿਲ ਮਾਰੂਫ, ਨੇਕੀ ਦਾ ਹੁਕਮ ਦੇਣ ਵਾਲੇ, ਨੇਕੀ ਨੂੰ ਆਮ ਕਰਨ ਵਾਲੇ, ਵਨ ਨਾ ਹੂ ਨਾ ਅਨਿਲ ਮੁਨਕਰ, ਔਰ ਬੁਰਾਈ ਤੋਂ ਰੋਕਣ ਵਾਲੇ। ਇਹ ਸਾਡਾ ਇੱਕ ਦੂਸਰੇ 'ਤੇ ਹੱਕ ਹੈ, ਮੇਰਾ ਹੱਕ ਹੈ ਕਿ ਮੈਂ ਤੁਹਾਨੂੰ ਬੁਰੇ ਕੰਮ ਤੋਂ ਰੋਕਾਂ, ਤੁਹਾਨੂੰ ਚੰਗਾ ਰਸਤਾ ਦਿਖਾਵਾਂ, ਮੇਰਾ ਤੁਹਾਡੇ 'ਤੇ ਹੱਕ ਹੈ ਕਿ ਤੁਸੀਂ ਮੇਰੀ ਗਲਤੀਆਂ ਤੋਂ ਮੈਨੂੰ ਆਗਾਹ ਕਰੋ, ਦੱਸੋ ਕਿ ਇਹ ਤੇਰੇ 'ਚ ਗਲਤੀ ਹੈ ਭਾਈ, ਔਰ ਦੱਸੋ ਕਿ ਇਹ ਬਈ ਇਹ ਰਸਤਾ ਇਖਤਿਆਰ ਕਰ, ਇਹ ਚੰਗਾ ਰਸਤਾ ਹੀ। ਇਹ ਕੀ ਹੈ? ਇਹ ਸਾਡੇ 'ਤੇ ਜ਼ਿੰਮੇਵਾਰੀ ਹੈ ਇੱਕ ਦੂਸਰੇ ਦੇ ਵਾਸਤੇ। ਵਲ ਹਾਫਿਜ਼ੂਨ ਅਲੀ ਹਦੂਦ ਅੱਲਾਹ, ਔਰ ਅੱਲਾਹ ਦੀ ਹਦਾਂ ਨੂੰ ਦੀ ਹਿਫਾਜ਼ਤ ਕਰਨ ਵਾਲੇ। ਅੱਲਾਹ ਦੀ ਹਦਾਂ ਆਮ ਇਨਸਾਨੀ ਜ਼ਿੰਦਗੀ ਦੇ ਵਿੱਚ ਵੀ ਹੈ, ਅੱਲਾਹ ਨੇ ਮਨਾ ਕੀਤਾ ਕਿ ਇਸ ਤੋਂ ਅੱਗੇ ਨਹੀਂ ਜਾਣਾ, ਇਹ ਵੀ ਅੱਲਾਹ ਦੀਆਂ ਹਦਾਂ, ਤਿਲਕਾ ਹਦੂਦ ਅੱਲਾਹ ਹੈ, ਇਹ ਹਰਾਮ ਕੰਮ ਹੈ, ਇਸ ਤੋਂ ਅੱਗੇ ਇਹਦੇ ਵਿੱਚ ਨਹੀਂ ਪੈਣਾ, ਇੱਥੋਂ ਤੱਕ ਤੁਸੀਂ ਜਾ ਸਕਦੇ ਹੋ, ਇਹਦੇ ਬਾਅਦ ਅੱਲਾਹ ਦੀ ਨਾਫਰਮਾਨੀ ਹੈ। ਇਹ ਵੀ ਹਦਾਂ, ਇਹਨਾਂ ਨੂੰ ਵੀ ਹਿਫਾਜ਼ਤ ਕਰਨਾ ਸਾਡੇ ਲਈ ਜ਼ਰੂਰੀ। ਔਰ ਅੱਲਾਹ ਦੀ ਹਦਾਂ ਹਦੂਦ ਅੱਲਾਹ ਕਹਿੰਦੇ ਨੇ, ਅੱਲਾਹ ਤਾਲਾ ਦੀਆਂ ਸਜ਼ਾਵਾਂ ਨੂੰ, ਮਸਲਨ ਕਤਲ ਦੇ ਬਲਦੇ ਕਤਲ, ਸਾਨੀ ਅਗਰ ਸ਼ਾਦੀਸ਼ੁਦਾ ਹੋਵੇ ਤਾਂ ਉਹਨੂੰ ਪੱਥਰ ਮਾਰ ਮਾਰ ਕੇ ਮਾਰਨਾ, ਔਰ ਅਗਰ ਗੈਰ ਸ਼ਾਦੀਸ਼ੁਦਾ ਹੋਵੇ ਤਾਂ ਉਹਨੂੰ 100 ਕੋੜੇ ਮਾਰਨਾ। ਇਹ ਕੀ ਹਨ? ਇਹ ਹੱਦਾਂ ਕਹਿਲਾਉਂਦੀਆਂ, ਇਹਨਾਂ ਦੀ ਹਿਫਾਜ਼ਤ ਕਰਨਾ। ਬਸ਼ਰਿਲ ਮੋਮਿਨੀਨ, ਅਤੇ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦੇ ਦਿਉ। ਅਸਲ ਜਿਹੜੀ ਮੋਟੀ ਗੱਲ ਹੈ ਉਹ ਕੀ ਹੈ? ਅਗਰ ਬੰਦਾ ਈਮਾਨ ਲਿਆਵੇ ਤਾਂ ਕਾਮਯਾਬ ਹੈ, ਜੇ ਕੁਫਰ ਕਰੇ ਤਾਂ ਉਹ ਨਾਕਾਮ ਹੈ। ਅੱਲਾਹ ਤਾਲਾ ਸਾਨੂੰ ایمان تے قائم رہن دی توفیق دے وے۔ آخر دعوانا ان الحمدللہ رب العالمین۔ محمدنا هو سیدنا فالعز لنا لإجابته اللہ